निवास गरीब निवा गरीब निवा। मन बेच सतगुर के पास 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 तिस सेवक के कार्य रास तिस सेवक के कार्य रास मन बेचे सतगुर के पास मन बेचे सतगुर के पास गुर के ग्रह सेवक जो रहे गुर की आगे मन में से आपस को कर कछ न जनावे हर हर नाम हृदय सत दयावे हर हर नाम हृदय मन बेच सतगुर के पास मन बेच सतगुर के पास सेवा करत होए ने कामी इसको होत परापत स्वामी अपनी कृपा जिस आप करे नानक सो सेव गुर की मत ले नानक सो सेव गुर की मत ले मन बेचे सतगुर के पास मन बेचे सतगुर के पास मन बेचे सतगुर के पास मन
बेचे सतगुर
पास
इस सेवक के कारज रास तिस
सेवक के कारज रास
इस सेवक के सतगुर के पास मन बेचे सतगुर के पास मन बेचे सतगुर के पास मन बेचे सतगुर सतगुर के पास मन बेचे स्वरूप है अपना मूल पहचान मन तू जो स्वरूप है अपना मूल पहचान अपना मूल पहचान इस धरती में तेरी सिकदारी अवर जोन तेरी पनहारी शेर किन्ना खतरनाक है पर बंदे दे दिमाग ने इनू भी काबू कर लिया हाथी किन्ना वड्डा बल वाला जानवर है पर तेनू जड़ी जोन मिली है तू इनू भी काबू कर लिया इस धरती में तेरी सिकदारी अवर जोन तेरी पनहारी अपना मूल पहचान अपना मूल पहचान मूल पहचान बड़ा अनमोल जीवन मिलया है तेरे तो बलवान जूना भी तेरे दीन ने अपना मूल पहचान मन तू जो स्वरूप है अपना मूल पहचान मन हर जी तेरे नाल है हर जी तेरे नाल है हर जी तेरे नाल है कभी फुल लैके खुशबू सूंघे हो जो ਜਦੋਂ ਖੁਸ਼ਬੋ ਲਓਗੇ ਫੁੱਲ ਦੀ ਤੇ ਮਾਸ ਦਾ ਟੁਕੜਾ ਖੁਸ਼ਬੋ ਨਹੀਂ ਲੈ ਰਿਹਾ, ਅੰਦਰ ਕੋਈ ਬੈਠਾ ਹੈ ਜਿਹੜਾ ਖੁਸ਼ਬੋ ਦਾ ਆਨੰਦ ਮਾਣਦਾ। ਉਹ ਕੌਣ ਹੈ? ਉਹ ਰੱਬ ਦੇ, ਉਹ ਪਰਮੇਸ਼ਰ, ਤੂੰ ਉਹਦੀ ਅੰਸ਼ ਹੈ। ਹਰ ਜੀ ਤੇਰੇ ਨਾਲ ਹੈ ਮਨ, ਹਰ ਜੀ ਤੇਰੇ ਨਾਲ ਹੈ ਜੋ ਬ੍ਰਹਿਮੰਡੇ ਸੋਈ ਪਿੰਡੇ ਪਿੰਡਾ ਸ੍ਰੀ ਜੋ ਬ੍ਰਹਿਮੰਡੇ ਸੋਈ ਪਿੰਡੇ ਜਿਹੜਾ ਸਾਰੇ ਬ੍ਰਹਿਮੰਡ ਨੂੰ ਚਲਾ ਰਹੇ ਤੇਰੇ ਪਿੰਡੇ ਚ ਵੀ ਉਹੀ ਪਛਾਣ। ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੋ ਸੋ ਪਾਵੋ ਰੇ, ਖੇੜੇ ਚ ਰਿਹਾ ਕਰ ਤੂੰ ਰੱਬ ਦੀ ਅੰਸੇ। ਮਨ ਹਰ ਜੀ ਤੇਰੇ ਨਾਲ ਗੁਰਮਤੀ ਰੰਗ ਮਾਣ, ਗੁਰਮਤੀ ਰੰਗ ਮਾਣ ਮਨ ਪੇਚੇ ਸਤਗੁਰ ਮਨ ਬੇਚੇ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ, ਮਨ ਵਿੱਚ ਸਤਿਗੁਰ ਕੇ ਪਾਸ ਮੇਰੇ ਮਨ ਇੱਕ ਸਿਓ ਚਿਤ ਲਾਏ, ਕਸ ਬਿਨ ਸਭ ਧੰਦ ਹੈ ਸਭ ਮਿੱਥਿਆ ਮੋਹ ਮਾਏ। ਮਨ ਵਿੱਚ ਸਤਿਗੁਰ ਕੇ ਪਾਸ ਮਨ ਮੇਰੇ ਕਰਤੇ ਨੂੰ ਸਲਾਏ, ਸਭੇ ਛੱਡ ਸਿਆਣ ਪਾ ਗੁਰਕੀ ਪੈਰੀ ਪਾਏ, ਗੁਰਕੀ ਪੈਰੀ ਪਾਏ ਬੋਲੋ ਮਨ ਵਿੱਚ ਸਤਿਗੁਰ ਕੀ ਪਾਏ, ਮਨ ਵਿੱਚ ਸਤਿਗੁਰ ਸਾਨੀ ਧਾਮਾ ਧਾਨੀ ਸਾਏ
ਸਤਿਗੁਰ ਕੇ ਪਾ
ਨੀ ਦਸ ਸਾਨੀ ਧਾਮਾ
ਆਏ
ਸਾਗਮ ਮਾਗਾ ਸਾਨੀ ਸਾਏ ਚਿਤ ਭਾਏ ਮਨ ਵਿੱਚ ਇਹ ਮਨ ਹਰ ਜੀ ਪਿਆਏ ਤੂੰ ਇੱਕ ਮਨ ਇੱਕ ਚਿਤ ਭਾਏ ਹਰ ਕੀ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਮਨ ਵਿੱਚ ਵਿੱਚ ਸਤਿਗੁਰ ਕੇ ਪਾ ਮਨ ਜੋਗੀ ਮਨ ਭੋਗੀਆਂ ਨਾ ਅੱਖਾਂ ਬਦਲਦੀਆਂ ਨਾ ਨੱਕ ਬਦਲਦਾ ਨਾ ਕੰਨ ਬਦਲਦਾ ਨਾ ਬੁੱਲ ਬਦਲਦੇ ਨੇ ਇੱਕ ਮਨ ਜੋਗੀ ਬਣ ਜੇ ਮਨ ਚ ਜੋਗ ਆ ਜੇ ਤੇ ਦੂਰੋਂ ਬੰਦਾ ਕਹਿੰਦਾ ਰੱਬ ਦਾ ਰੂਪ ਜਾ ਰਿਹਾ ਆਖ ਸਤਨਾਮ ਮਨ ਬੰਦੇ ਨੂੰ ਬਦਲਾਈ ਜਾਂਦਾ ਮਨ ਵਿੱਚ ਭੋਗ ਵਿਕਾਰ ਆ ਜਾਣ ਪਾਸੇ ਹਟ ਜਾ ਪਾਸੇ ਬੜਾ ਵਿਕਾਰੀ ਬੰਦਾ ਜਾ ਰਿਹਾ ਆਖ ਸਤਨਾਮ ਮਨ ਮੂਰਖਤਾ ਕਰ ਲੇ ਬੰਦੇ ਨੂੰ ਮੂਰਖ ਦਾ ਖਿਤਾਬ ਮਿਲ ਜਾਂਦਾ ਮਨ ਗਵਾਰਪੁਣਾ ਕਰ ਲੇ ਬੰਦੇ ਨੂੰ ਗਵਾਰਪੁਣੇ ਦਾ ਖਿਤਾਬ ਮਿਲ ਜਾਂਦਾ ਤੇਰੀ ਸਾਰੀ ਕਲਾ ਦੁਨੀਆਂ ਵਿੱਚ ਸੋਭਾ ਜਾਂ ਨਿੰਦਿਆ ਤੇਰੇ ਮਨ ਤੇ ਖੜੀ ਹੈ ਸਰੀਰ ਦੇ ਅੰਗ ਉਹੀ ਰਹਿੰਦੇ ਨੇ ਮਨ ਜੋ ਜੋ ਕਰੀ ਜਾਂਦਾ ਉਹ ਖਿਤਾਬ ਮਿਲੀ ਜਾਂਦਾ ਗੁਰੂ ਅਮਰਦਾਸ ਜੀ ਕਹਿੰਦੇ ਨੇ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਵਾਰ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਵਾਰ ਇਸ ਲਈ ਤੂੰ ਇੱਕੋ ਹੀ ਕੰਮ ਕਰ ਲੈ ਜਿਸ ਚੀਜ਼ ਨਾਲ ਤੈਨੂੰ ਖਿਤਾਬ ਮਿਲਦਾ ਉਹ ਕੋਲ ਰੱਖ ਹੀ ਨਾ ਮਨ ਵਿੱਚ ਸਤਗੁਰ ਕੇ ਪਾਸ ਮਨ ਵਿੱਚ ਸਤਗੁਰ
ਕੇ ਪਾਸ
ਇਸ ਸੇਵਕ ਕੇ ਕਾਰਜ ਰਾਸ ਸੇਵਕ ਕੇ ਕਾਰਜ ਰਾਸ
ਸੇਵਕ ਕੇ ਕਾਰਜ ਰਾਸ
ਮਨ ਵਿੱਚ ਸਤਗੁਰ ਕੇ ਪਾਸ
ਮਨ ਵਿੱਚ
ਸਤਗੁਰ ਸਤਗੁਰ ਕੇ ਪਾਸ ਮਨ ਵਿੱਚ ਸਤਗੁਰ ਕੇ ਪਾਸ ਜੀ ਮਨ ਵਿੱਚ ਮਨ ਵਿੱਚ ਮਨ ਵਿੱਚ ਸਤਗੁਰ ਕੇ ਪਾਸ ਸਾਰੇ ਆਖੋ ਸਤਨਾਮ ਸ਼੍ਰੀ
ਵਾਹਿਗੁਰੂ
ਜੀ ਮਨ ਵਿੱਚ ਸਤਿਗੁਰ ਕੇ ਪਾਸ ਬਾਜ਼ਾਰ ਵਿੱਚ ਸਬਜ਼ੀ ਵਿਕਦੀ ਵੇਖੀ ਮਨਿਆਰੀ ਵਿਕਦੀ ਵੇਖੀ ਬਜਾਜੀ ਵਿਕਦੀ ਵੇਖੀ ਸੰਗਤ ਚੋਂ ਕਈ ਪ੍ਰੇਮੀ ਸਵਾਲ ਕਰ ਦਿੰਦੇ ਨੇ ਮਨ ਕਿਵੇਂ ਵੇਚੀਦਾ ਹੈ ਪੈਂਤੀ ਚਾਲੀ ਮਿੰਟ ਅੱਜ ਇਸੇ ਤੇ ਹੀ ਜੁਗੋ ਜੁਗ ਅਟਲ ਸ੍ਰਿਸ਼ਟੀ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਉਸ ਖਜ਼ਾਨੇ 'ਚੋਂ ਜੋ ਹੀਰੇ ਉਹ ਆਪ ਬੁਲਾਏਗਾ ਉਹ ਸਾਂਝੇ ਕੀਤੇ ਜਾਣਗੇ ਮਨ ਕਿਵੇਂ ਵੇਚੀਦਾ ਹੈ ਬਹੁਤ ਸਾਰੇ ਪ੍ਰੇਮੀ ਰੁਝੇਵਿਆਂ ਕਰਕੇ ਅਨੇਕਾਂ ਆਪ ਹੀ ਜਾਲ ਬੁਣੇ ਹੋਏ ਨੇ ਖਰਚਾ ਕਰਦਾ ਭਾਵੇਂ 5,000 ਏ ਖਲੇਰੇ ਇੰਜ ਪਾਏ ਨੇ ਹੋਰ ਕਮਾਵਾਂ ਜਿੰਨੀ ਊਰਜਾ ਉੱਧਰ ਲੱਗ ਰਹੀ ਹੈ ਖਲੇਰਿਆਂ ਵੱਲ ਉਹਦੇ ਕਰਕੇ ਉਹ ਇੱਕ ਦੋ ਪਾਠ ਜਪਜੀਤ ਸਾਹਿਬ ਰੋਜ਼ ਕਰ ਲੈਂਦੇ ਤੇ ਫਿਰ ਚਾਰ ਬੰਦਿਆਂ 'ਚ ਖੜ ਕੇ ਕਹਿੰਦੇ ਨੇ ਅਸੀਂ ਦੋ ਪਾਠ ਜਪਜੀ ਕਰਦੇ ਤੇ ਹੈ ਵਾ ਮਨ ਵੇਚਿਆ ਤੇ ਹੈ ਆਖੋ ਸਤਨਾਮ ਹੈ। ਕੋਈ ਭਾਵੇਂ ਪੰਜ ਪੌੜੀਆਂ ਵੀ ਕਰੇ ਅਸੀਂ ਉਹਦੇ ਵੀ ਚਰਨਾਂ ਤੇ ਮੱਥਾ ਟੇਕਦੇ ਹਾਂ। ਪਰ ਜੇ ਸਰੀਰ ਰੋਜ਼ ਦੇ ਸੱਤ ਅੱਠ ਪ੍ਰਸ਼ਾਦੇ ਆਮ ਬੰਦਾ ਖਾਂਦਾ, ਤਿੰਨ ਕੁ ਦੁਪਹਿਰੀ, ਦੋ ਕੁ ਰਾਤੀ, ਦੋ ਕੁ ਸਵੇਰੇ, ਜੇ ਤੁਹਾਨੂੰ ਕੇਵਲ ਅੱਧੀ ਰੋਟੀ ਦੇ ਦਿੱਤੀ ਜਾਵੇ ਤੇ ਕਿਹਾ ਜਾਵੇ ਸਾਰਾ ਦਿਨ ਇਹਦੇ ਤੇ ਗੁਜ਼ਾਰਾ ਕਰ ਤੇ ਔਖੀ ਗੱਲ ਹੈ। ਇਸੇ ਤਰ੍ਹਾਂ ਇਸ ਆਤਮਾ ਨੂੰ ਇੱਕ ਪਾਠ ਵੀ ਕੋਈ ਜਪਜੀਤ ਸਾਹਿਬ ਕਰਦਾ, ਦੋ ਵੀ ਕਰਦਾ, ਉਹਦੇ ਵੀ ਅਸੀਂ ਚਰਨਾਂ ਤੇ ਮੱਥਾ ਟੇਕਦੇ ਹਾਂ, ਸ਼ੁਕਰ ਏ ਮੁਬਾਰਕ ਏ। ਪਰ ਉਹ ਆਪਣੀ ਆਤਮਾ ਨੂੰ ਜਿੰਨੀ ਖੁਰਾਕ ਲੋੜ ਹੈ ਓਨੀ ਦੇ ਨਹੀਂ ਰਿਹਾ। ਆਖੋ ਸਤਨਾਮ। ਮਨ ਵੇਚਣ ਦੀ ਪਹਿਲੀ ਨਿਸ਼ਾਨੀ ਹੈ ਘੱਟ ਤੋਂ ਘੱਟ ਢਾਈ ਘੰਟੇ ਗੁਰੂ ਨਾਨਕ ਦੇ ਲੇਖੇ ਲਾਉਣੇ। ਸਾਰੇ ਝਾਤੀ ਪਾਇਓ, ਇੱਕ ਦੋ ਪਾਠ ਵੀ ਸ੍ਰੀ ਜਪਜੀਤ ਸਾਹਿਬ ਦੇ ਕਰਨ ਵਾਲੇ ਨੂੰ ਵਧਾਈਆਂ ਤੇ ਮੁਬਾਰਕਾਂ ਨੇ, ਤੁਰਿਆ ਤੇ ਹੋਇਆ। ਲੇਕਿਨ ਮਨ ਵੇਚਣ ਦੀ ਇਹ ਪਹਿਲੀ ਨਿਸ਼ਾਨੀ ਜੇ 24 ਘੰਟਿਆਂ 'ਚੋਂ ਢਾਈ ਘੰਟੇ ਗੁਰੂ ਨਾਨਕ ਦੇ ਲੇਖੇ ਲਾਓ, ਬੇਸ਼ੱਕ ਘਰ ਡਾਇਰੀ ਲਾਣੀ ਪਵੇ ਲਾ ਲਓ ਤੇ ਰਾਤ ਨੂੰ ਜੋੜ ਲਾਓ, ਅੱਜ ਮੈਂ ਇੰਨਾ ਚਿਰ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ, ਇੰਨਾ ਚਿਰ ਜਪਜੀ ਸਾਹਿਬ, ਇੰਨਾ ਚਿਰ ਗੁਰਦੁਆਰੇ 'ਚ ਝਾੜੂ ਦਿੱਤਾ, ਇੰਨਾ ਚਿਰ ਇਹ। ਜੇ ਜੋੜ ਢਾਈ ਘੰਟੇ ਨਾ ਬਣੇ ਤੇ ਮਨ ਨੂੰ ਇਹਨਾਂ ਕਹਿ ਦਿਓ ਕਿ ਅੱਜ ਦਾ ਦਿਨ ਤੇਰਾ ਘਾਟੇ 'ਚ ਗਿਆ ਹੈ। ਆਖੋ ਸਤਨਾਮ। ਤੇ ਜੇ ਕਿਤੇ ਜੋੜ ਵੱਧ ਜੇ ਤੇ ਇਹ ਅਰਦਾਸ ਕਰਿਓ, ਜਿਹੜੀ 20 ਸਾਲ, 10 ਸਾਲ, 25 ਸਾਲ ਦੀ ਜ਼ਿੰਦਗੀ ਅਜਾਇਆ ਬੀਤੀ ਏ, ਇਹ ਵਾਹਿਗੁਰੂ ਉਹ ਵੀ ਕੋਟਾ ਢਾਈ ਘੰਟੇ, ਪਿਛਲਾ ਵੀ ਪੂਰਾ ਹੋ ਰਿਹਾ। ਆਖੋ ਸਤਨਾਮ। ਸੰਗਤ ਦੇ ਵਿੱਚ ਦੂਜੀ ਵਾਲੇ ਵੀ ਬੈਠੇ ਨੇ ਤੇ ਦਸਵੀਂ ਵਾਲੇ ਵੀ ਬੈਠੇ ਨੇ ਤੇ ਐਮਏ ਵਾਲੇ ਵੀ ਬੈਠੇ ਨੇ। ਹੁਣ ਤੁਹਾਡੀ ਸੰਗਤ 'ਚ ਕਈ ਇਹੋ ਜਿਹੇ ਹੋਣਗੇ ਜਿਨ੍ਹਾਂ ਦੇ ਸਵਾਸਵਾਸ ਨਾਮ ਚੱਲਦਾ, ਜਿਹਦਾ ਸਵਾਸਵਾਸ ਨਾਮ ਚੱਲਦਾ ਉਹਨੂੰ ਕੋਈ ਡਾਇਰੀ ਲਾਉਣ ਦੀ ਲੋੜ ਨਹੀਂ, ਉਹਨੂੰ ਢਾਈ ਘੰਟੇ ਗਿਣਨ ਦੀ ਲੋੜ ਨਹੀਂ, ਉਹ ਅਗਲੀਆਂ ਪੌੜੀਆਂ ਟੱਪ ਗਿਆ। ਆਖੋ ਸਤਨਾਮ। ਸਾਰੀਆਂ ਦਵਾਈਆਂ ਦੱਸਣੀਆਂ ਤਾਂ ਪੈਂਦੀਆਂ ਨੇ ਕੋਈ ਪਲਟਾ ਨਾ ਖਾ ਜੇ, ਬਾਕੀ ਗੁਰੂ ਹੀ ਮਿਹਰ ਕਰੇ। ਕਿਉਂਕਿ ਗੁਰੂ ਗ੍ਰੰਥ ਸਾਹਿਬ 'ਚ ਵੀ ਬਿਲਕੁਲ ਇਸੇ ਤਰ੍ਹਾਂ ਦਾ ਸਿਲਸਿਲਾ, ਜਿੱਥੇ ਜਿੱਥੇ ਜਿਹੜੀ ਕਲਾਸ ਆਉਂਦੀ ਰਹੀ ਹੈ ਉਸ ਤਰ੍ਹਾਂ ਬਾਣੀ ਹੈ। ਤੁਹਾਨੂੰ ਬੜੀ ਹੈਰਾਨਗੀ ਹੋਏਗੀ ਕਿ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕਰੋਗੇ ਤੇ ਕਬੀਰ ਕਹਿੰਦਾ, ਕਬੀਰ ਕੇਸੋਂ ਕੇਸੋਂ ਕੂਕੀਏ, ਨਾ ਸੋਈਏ ਅਸਾਰ, ਰਾਤ ਦਿਵਸ ਕੇ ਕੂਪਨੇ ਕਬੂ ਤਾਂ ਸੁਣੇ, ਕਬੂ ਕਹਿ ਸੁਣੇ ਪੁਕਾਰ, ਕੂਕ ਕੇਸੋਂ ਕੇਸੋਂ ਕਹਿੰਦੇ ਕੇਸਾਂ ਲਾ ਰੱਬ, ਉਹ ਪਰਮੇਸ਼ਰ ਕਬੀਰ ਜੀ ਕਹਿੰਦੇ ਕੂਕ। ਹੁਣ ਵੇਖ ਲਓ ਉਹ ਗੁਰੂ ਗ੍ਰੰਥ ਸਾਹਿਬ ਜੀ ਤੇ ਉਹ ਗੁਰੂ ਗ੍ਰੰਥ ਸਾਹਿਬ 'ਚ ਕਬੀਰ ਜੀ ਦਾ ਹੀ ਸਲੋਕ, ਕਹਿੰਦੇ ਕਬੀਰ ਮੁੱਲਾ ਮਨਾਰੇ ਕਿਆ ਕਰੇ, ਸਾਈ ਨਾ ਬਹਿਰਾ ਹੋਏ, ਜਾਂ ਕਾਰਨ ਤੂੰ ਬਾਂਗ ਦੇ ਦਿਲ ਹੀ ਦੋ ਜਗ ਜੋਏ, ਵੇਖੋ ਐ ਮੁੱਲਾ ਕੀ ਕੂਕੀ ਜਾਂਦਾ। ਆਖੋ ਸਤਨਾਮ। ਜਿਹਨੂੰ ਕੂਕਣਾ ਪਿਆ ਉਹ ਤਾਂ ਤੇਰੇ ਅੰਦਰ ਹੀ ਵੱਸਦਾ, ਉਹੋ ਹੀ ਕਬੀਰ ਕਹਿੰਦੇ ਕੂਕ ਤੇ ਉਹੋ ਹੀ ਕਬੀਰ ਕਹਿੰਦੇ ਕੂਕਦਾ ਕਿਉਂ ਹੈ। ਆਖੋ ਸਤਨਾਮ। ਕਿੰਨੀ ਗੁੰਝਲਦਾਰ ਖੇਡ ਬਣ ਜਾਂਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਸਮਝਣਾ ਪਏਗਾ ਕਿ ਜਿੱਥੇ ਜਿੱਥੇ ਅਵਸਥਾ ਪਹੁੰਚੀਏ, ਕਿਤੇ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟਕਾ, ਫਿਰ ਕਹਿੰਦੇ ਰੋੜਾ ਹੂਆ ਤੂੰ ਕਿਆ ਪਿਆ, ਪੰਖੀ ਕੋ ਦੁਖਦੇ, ਇਹਦਾ ਮਤਲਬ ਕਬੀਰ ਜੀ ਪਹਿਲੇ ਰੋੜਾ ਹੋਏ ਹੈ, ਗੱਲ ਨਹੀਂ ਬਣੀ, ਫਿਰ ਕਹਿੰਦੇ ਖੇ ਬਣ ਜਾ, ਖੇ ਤੋਂ ਬਾਅਦ ਕਹਿੰਦੇ ਪਾਣੀ ਬਣ ਜਾ, ਪਾਣੀ ਤੋਂ ਬਾਅਦ ਕਹਿੰਦੇ ਹਰੀ ਹੀ ਬਣ ਜਾ। ਆਖੋ ਸਤਨਾਮ। ਹੁਣ ਜੇ ਅਖੀਰ ਤੇ ਹਰੀ ਬਣਾਉਣਾ ਸੀ ਤੇ ਪਹਿਲੀਆਂ ਕਲਾਸਾਂ ਦੱਸਣ ਦੀ ਲੋੜ ਹੀ ਕੀ ਸੀ, ਸਾਰੀਆਂ ਦੱਸੀਆਂ। ਕਬੀਰ ਰੋੜਾ ਹੋਏ ਰੋ ਬਾਟਕਾ, ਤਜ ਮਨ ਕਬ ਮਹਾਨ, ਐਸਾ ਕੋਈ ਦਾਸ ਹੋਏ ਤਾਂ ਇਹ ਮਿਲੇ ਭਗਵਾਨ, ਫਿਰ ਕਹਿੰਦੇ ਰੋੜਾ ਹੂਆ ਤੂੰ ਕਿਆ ਪਿਆ, ਪੰਖੀ ਕੋ ਦੁੱਖ ਦੇ, ਹਰ ਜਨ ਐਸਾ ਚਾਹੀਏ ਜੋ ਧਰਣੀ ਮੈਂ ਖੇ, ਮਿੱਟੀ ਬਣ ਇਹਨਾਂ ਨੀਵਾਂ ਕਰ ਮਨ ਨੂੰ, ਫਿਰ ਕਹਿੰਦੇ ਖੇ ਹੋਈ ਤੋਂ ਕਿਆ ਪਿਆ, ਜਰਾ ਜੀ ਗੱਡੀ ਲੰਘੇ ਉੱਡਦੀ ਏ ਖੇ, ਤੇ ਮੂੰਹ ਤੇ ਪੱਲਾ ਦੇ ਦਿੰਦਾ ਜਿਹੜਾ ਪੈਦਲ ਚਾ ਰਿਹਾ ਹੁੰਦਾ, ਓਏ ਇਹ ਵੀ ਹੰਕਾਰ ਚ ਆ ਕੇ ਉੱਡਦੀ ਏ, ਤੂੰ ਵੀ ਖੇ ਨਾ ਬਣ, ਕਿਤੇ ਕਿਤੇ ਕਈਆਂ ਦਾ ਦਿਲ ਤੋੜੇਗਾ ਜਦੋਂ ਮਿੱਟੀ ਉੱਡੇ ਤੇ ਜਿਹਦਾ ਕੱਪੜਾ ਰੱਖਦਾ ਵੀ ਉਹਨੂੰ ਖੇਚਲ ਹੁੰਦੀ ਹੈ, ਉਹ ਤੰਗ ਹੁੰਦਾ, ਤੂੰ ਖੇ ਵੀ ਬਣਿਆ ਤੇ ਇਤਨਾ ਤੰਗ ਨਾ ਕਰੀ। ਖੇ ਹੋਈ ਤੋਂ ਕਿਹਾ ਪਿਆ, ਜੋਠ ਲਾਗੇ ਅੰਗ ਹਰ ਜਨ ਐਸਾ ਚਾਹੀਏ ਜਿਉਂ ਪਾਣੀ ਸਰਵੰਗ। ਕਬੀਰ ਪਾਣੀ ਹੋਆ ਤੋਂ ਕਿਹਾ ਪਿਆ, ਸੀਰਾ ਤਾਤਾ ਹੋਏ, ਕਹਿੰਦੇ ਪਾਣੀ ਬਣ ਜਾ, ਕਹਿੰਦੇ ਓਏ ਹੋਏ, ਠੰਡਾ ਰਵੇ ਤੇ ਠੀਕ ਹੈ ਪਰ ਤੈਨੂੰ ਅੱਗ ਤੇ ਰੱਖੋ ਤੱਤਾ ਹੋ ਜਾਂਦਾ, ਧੁੱਪੇ ਰੱਖੋ ਤੱਤਾ ਹੋ ਜਾਂਦਾ, ਤੂੰ ਪਾਣੀ ਬਣੇ ਕਦੀ ਕਦੀ ਤੱਤਾ ਹੋ ਜੇ। ਆਖੋ ਸਤਨਾਮ, ਤਾੜ ਫਾੜ ਕਰਦੇ ਹੈ ਜੀ। ਕਹਿੰਦੇ ਨਹੀਂ, ਥੋੜਾ ਹੋਰ ਅੱਗੇ ਆ। ਪਾਣੀ ਵਾ ਤੂੰ ਕਿਹਾ ਪਿਆ, ਸੀਰਾ ਤਾਤਾ ਹੋਏ, ਹਰ ਜਨ ਐਸਾ ਚਾਹੀਏ ਜੈਸਾ। ਪਹਿਲਾਂ ਹੀ ਕਿਉਂ ਨੀ ਕਹਿਤਾ ਕਬੀਰ ਜੀ, ਸਿੱਧਾ ਹੀ ਕਹਿ ਦੇਣਾ, ਹਰੀ ਵਰਗਾ ਬਣ ਜਾ, ਏਡੀ ਘੁਮਾ ਕੇ ਲਿਆਉਣ ਦੀ ਕਿਉਂ ਲੋੜ ਏ। ਜਿੱਥੇ ਜਿੱਥੇ ਜਦੋਂ ਪੜ੍ਹਾਈ ਆਉਂਦੀ ਰਹੀ, ਉੱਥੇ ਉੱਥੇ ਬਾਣੀ ਉਚਾਰਨ ਹੁੰਦੀ ਰਹੀ। ਆਖੋ ਸਤਨਾਮ, ਕਿਤੇ ਪੜ੍ਹਾਈ ਆਈ ਕੂਕ, ਕਿਤੇ ਪੜ੍ਹਾਈ ਆਈ ਹੁਣ ਕੂਕਦਿਆਂ ਕੂਕਦਿਆਂ ਤੈਨੂੰ ਇੰਨਾ ਸਮਾਂ ਹੋ ਗਿਆ ਹੈ, ਮਨ ਨੂੰ ਵੀ ਸਾਫ ਕਰ, ਉਹ ਸਾਈ ਬਹਿਰਾ ਨੀ ਹੁਣ ਅੰਦਰ ਵਸਾ ਲੈ। ਇਤਨਾ ਸਾਧ ਸੰਗਤ ਇੱਕ ਜਗ੍ਹਾ ਗੁਰੂ ਗ੍ਰੰਥ ਸਾਹਿਬ ਕਹਿੰਦੇ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ, ਉੱਥੇ ਹੀ ਨਾਲ ਕਹਿੰਦੇ ਪੜਪੜ ਗੱਡੀ ਲੱਦੀ ਹੈ, ਪੜਪੜ ਭਰੀਏ ਸਾਧ, ਪੜਪੜ ਬੇੜੀ ਪਾਈਏ, ਪੜਪੜ ਖੜੀ ਗੱਡੀਏ ਖਾਦ, ਪੜੀਏ ਜੇਤੇ ਬਰਸ ਬਰਸ। ਕਿੱਥੇ ਜਾਓਗੇ, ਪੜਨੀ ਛੱਡੋਗੇ ਕਿ ਬਾਬਾ ਜੀ ਕਹਿੰਦੇ ਜਾ ਪੜੀ ਜਾ ਗੱਡੀ ਲੱਦੀ ਜਾ, ਕਿੱਥੇ ਆਓਗੇ। ਇਹ ਪੜੀ ਡੂੰਘੀ ਪੜ੍ਹਾਈ ਏ, ਬਾਣੀ ਪੜ੍ਹਨੀ ਵੀ ਹੈ ਤੇ ਰੱਜ ਕੇ ਪੜ੍ਹਨੀ ਹੈ, ਲੇਕਿਨ ਪੜ੍ਹਨ ਤੋਂ ਬਾਅਦ ਉਹ ਇੱਕ ਵਾਲੀ ਗੱਲ ਨਾ ਬਣੀ ਤੇ ਫਿਰ ਖੀਰ ਤੇ ਕਹਿੰਦੇ ਨਾਨਕ ਲਿਖੇ ਇੱਕ ਗੱਲ ਹੋਰ ਹੋਮੇ। ਇਸ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝਣਾ ਪਏਗਾ, ਜਿੱਥੇ ਜਿੱਥੇ ਕਲਾਸ ਆਉਂਦੀ ਰਹੀ ਹੈ ਤਿਵੇਂ ਤਿਵੇਂ ਬਾਣੀ ਉਚਾਰਨ ਹੋਈ ਹੈ, ਕਿਤੇ ਤੇ ਦੂਜੀ ਵਾਲੇ ਨੂੰ ਉਪਦੇਸ਼ ਹੈ, ਕਿਤੇ ਐਵੇਂ ਵਾਲੇ ਨੂੰ ਹੈ। ਇਸ ਲਈ ਸੰਗਤ ਦੇ ਵਿੱਚ ਦੂਜੀ ਵਾਲਾ ਵੀ ਬੈਠਾ ਹੁੰਦਾ, ਦਸਵੀਂ ਵਾਲਾ ਵੀ, ਐਵੇਂ ਵਾਲਾ ਵੀ। ਹੁਣ ਤੁਹਾਡੇ ਚੋਂ ਕੋਈ ਸਵਾਸ ਸਵਾਸ ਬੰਦਗੀ ਕਰਨ ਵਾਲਾ ਬੈਠਾ ਹੋਵੇ ਤੇ ਉਹ ਕਵੇ, ਵੇਖੋ ਰਾਗੀ ਸਿੰਘ ਕਹਿੰਦੇ 2.5 ਘੰਟੇ ਗੁਰੂ ਨਾਨਕ ਨੂੰ ਦੇਣੇ ਚਾਹੀਦੇ ਨੇ, ਹੈ ਜੀ, ਤੇ ਉਹਦਾ ਤੇ 8 ਪੈਰ ਚੱਲ ਰਿਹਾ। ਆਖੋ ਸਤਨਾਮ। ਇਸ ਲਈ ਇਹ ਉਪਦੇਸ਼ ਉਹਦੇ ਲਈ ਨਹੀਂ ਹੈ ਜਿਹਦਾ ਸਵਾਸ ਸਵਾਸ ਸਿਮਰਨ ਸ਼ੁਰੂ ਹੋ ਗਿਆ, ਉਹਦੇ ਲਈ ਗਿਣਤੀ ਕੋਈ ਹੈ ਹੀ ਨਹੀਂ। ਆਖੋ ਸਤਨਾਮ। ਅਗਰ ਤੁਹਾਡੇ ਚੋਂ ਜਦ ਤੱਕ ਕੋਈ ਥੱਲੇ ਹੈ ਤੇ ਕੋਈ ਹਰਜ ਨਹੀਂ ਡਾਇਰੀ ਲਾਉਣ ਨੂੰ, ਕੋਈ ਹਰਜ ਨਹੀਂ ਗਿਣਤੀ ਕਰਨ ਨੂੰ, ਜੇ ਥੱਲੇ ਦੀ ਗੱਲ ਏ 2.5 ਘੰਟੇ ਤੋਂ, ਤੇ ਫਿਰ ਉਹਨਾਂ ਲਈ ਬੇਨਤੀ ਏ ਕਿ ਘੱਟ ਤੋਂ ਘੱਟ 2.5 ਘੰਟੇ ਗੁਰੂ ਨਾਨਕ ਦੇ ਲੇਖੇ ਲਾਉਣੇ ਮਨ ਵੇਚਣ ਦੀ ਪਹਿਲੀ ਨਿਸ਼ਾਨੀ ਹੈ। ਤੇ ਜਿਨ੍ਹਾਂ ਦੇ ਕਿਰਪਾ ਹੋ ਜੇ ਸਵਾਸ ਸਵਾਸ ਵਾਲੀ, ਉਹਨਾਂ ਲਈ ਇਹ 2.5 ਘੰਟੇ ਦੀ ਗਿਣਤੀ ਨਹੀਂ ਰਹਿ ਜਾਂਦੀ। ਬਾਕੀ ਇੰਨੀ ਸੰਗਤ ਨੂੰ ਜ਼ਰੂਰ ਬੇਨਤੀ ਹੈ, ਮੈਦਾਨ 'ਚ ਆਉਣਾ ਹੈ। ਜਿਵੇਂ ਦੂਜੇ ਕਾਰੋਬਾਰ ਵਧਾਉਂਦੇ ਹੋ, ਬੀਬੀਆਂ ਘਰ ਵਾਲੇ ਨੂੰ ਕਹਿੰਦੀਆਂ ਕਮਰੇ 2 ਹੋਰ ਪਾ ਦਿਓ, ਥੋੜ੍ਹਾ ਹੋਰ ਹੈ ਵਿਹੜਾ ਵਧਾ ਦਿਓ, ਥੋੜ੍ਹਾ ਇਹ ਵੀ ਕਰ ਦਿਓ, ਵਧਾਉਂਦੇ ਹੋ ਨਾ ਤੁਸੀਂ ਵੀ ਆਪਣਾ ਕਾਰੋਬਾਰ, ਆਦਮੀ ਵੀ ਵਧਾਉਂਦੇ ਨੇ। ਇਸ ਲਈ ਸਾਰੀ ਜ਼ਿੰਦਗੀ ਕਿਤੇ ਗਿਣਤੀ ਮਿਣਤੀ 'ਚ ਵੀ ਨਹੀਂ ਰਹਿਣਾ, ਉਦੋਂ ਤੱਕ ਰੱਜ ਕੇ ਰਵੋ, ਜ਼ਰੂਰ ਰਵੋ ਨਿਯਮ ਵਿੱਚ, ਜਦ ਤੱਕ ਥੱਲੇ ਦੀ ਕਲਾਸ ਏ। ਪਰ ਨਾਲ ਨਾਲ ਇਹ ਵੀ ਕਾਰੋਬਾਰ ਵਧਾਉਣਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ, ਉਹ ਸਵਾਸ ਸਵਾਸ ਵਾਲੀ ਦਾਤ ਮੇਰੀ ਵੀ ਝੋਲੀ 'ਚ ਪਵੇ, ਮੇਰੇ 'ਤੇ ਵੀ ਬਖਸ਼ਿਸ਼ ਹੋਵੇ, ਮੇਰੇ 'ਤੇ ਵੀ ਰਹਿਮਤ ਹੋਵੇ, ਮੇਰੇ 'ਤੇ ਵੀ ਕਿਰਪਾ ਹੋਵੇ। ਉਹਦਾ ਸਵਾਦ ਨਹੀਂ ਦੱਸਿਆ ਜਾ ਸਕਦਾ। ਯਤਨ ਕਰਿਆ ਕਰੋ, ਸਵੇਰੇ ਉੱਠ ਕੇ 1.5 ਘੰਟਾ ਬੈਠਿਆ ਕਰੋ। ਉਹ ਕਿਵੇਂ ਬੈਠਿਆ ਕਰੋ, ਸਵਾਸ ਲਵੋ। ਸਵਾਸ ਲਿਆ, ਛਾਤੀ 'ਤੇ ਸਵਾਸ ਅੜਾ ਲਓ, ਅੰਦਰ ਜਪੋ। ਆਵਾਜ਼ ਨਹੀਂ ਆਏਗੀ, ਬੁੱਲ ਨਹੀਂ ਹਿੱਲਣਗੇ, ਜ਼ੁਬਾਨ ਨਹੀਂ ਹਿੱਲੇਗੀ, ਅੰਦਰ ਜਪਿਆ ਜਾ ਰਿਹਾ ਹੋਏਗਾ। ਤਕਰੀਬਨ ਤੁਸੀਂ ਆਮ ਬੰਦਾ 'ਤੇ ਇੱਕ ਸਵਾਸ 8-10 ਵਾਰੀ ਬੜੇ ਆਰਾਮ ਨਾਲ ਵਾਹਿਗੁਰੂ ਵਾਹਿਗੁਰੂ ਕਹਿ ਲਏਗਾ, ਅਤੇ ਜਿਹਦੇ ਅਭਿਆਸ ਹੋ ਜੇ ਉਹ ਇੱਕ ਸਵਾਸ ਵਿੱਚ 100 ਵਾਰੀ ਵੀ ਕਹਿ ਸਕਦੇ ਹੋ। ਆਖੋ ਸਤਨਾਮ। ਇਹ ਅਭਿਆਸ ਦੀ ਗੱਲ ਹੈ। ਉਸ ਤੋਂ ਬਾਅਦ 2 ਸਵਾਸ ਛੋਟੇ ਲਵੋ, ਜਿਵੇਂ ਆਮ ਬੰਦਾ ਸਵਾਸ ਲੈਂਦਾ। ਚੌਥਾ ਸਵਾਸ ਫਿਰ ਲੰਬਾ ਛਾਤੀ 'ਤੇ ਅੜਾ ਲੈਣਾ। ਇਸ ਤਰ੍ਹਾਂ 1.5 ਘੰਟਾ ਵੀ ਬੈਠੋ ਤੇ ਮਣਾ ਮੂੰਹੀ ਫਲ ਮਿਲਦਾ। ਆਖੋ ਸਤਨਾਮ। ਕਿਉਂ, ਇਹਦੇ ਵਿੱਚ ਨੀਂਦ ਨਹੀਂ ਆ ਸਕਦੀ। ਆਮ ਬੰਦਾ ਕੱਚਾ ਸਿਮਰਨ 'ਚ ਬਹਿੰਦਾ, ਉਹਨੂੰ ਨੀਂਦ ਜ਼ੋਰ ਪਾ ਦਿੰਦੀ ਸਵੇਰ ਵੇਲੇ। ਇਹਦੇ ਨਾਲ ਨੀਂਦ ਜ਼ੋਰ ਨਹੀਂ ਪਾਏਗੀ। ਇਹ ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਚ ਸਮਝ ਲੋ ਸਿਮਰਨ ਦਾ ਕੈਂਪ ਲੱਗ ਗਿਆ। ਹੱਕ ਸਤਨਾਮ। ਇਹ ਗੱਲਾਂ ਸੰਗਤ ਚ ਘੱਟ ਕਹੀਆਂ ਜਾਂਦੀਆਂ, ਜਿੱਥੇ ਕੈਂਪ ਲੱਗਣ ਨਾ ਇਹ ਉੱਥੇ ਦੱਸਿਆ ਜਾਂਦਾ ਕਿਵੇਂ ਸਵਾਸਾਂ ਰਾਹੀਂ ਜਪਣਾ, ਕਿਵੇਂ ਇਸ ਤਰ੍ਹਾਂ ਕਰਨਾ ਹੈ। ਬਾਕੀ ਜਿਵੇਂ ਗੁਰੂ ਬੁਲਾਈ ਜਾਵੇ, ਸੰਗਤ ਚ ਕੈਂਪ ਲੱਗ ਗਿਆ। ਸਵਾਸ ਲਓ, ਛਾਤੀ ਤੇ ਅੜਾ ਲਓ, ਅੰਦਰ ਚਲਾਓ ਵਾਹਿਗੁਰੂ ਵਾਹਿਗੁਰੂ ਵਾਹਿ। ਆਵਾਜ਼ ਨਹੀਂ ਆਊਗੀ, ਹੋ ਸਕੇ ਇਹਨਾਂ ਸਿਰਫ ਪੋਟਿਆਂ ਵੱਲ ਗਿਣਤੀ ਹੋਈ ਜਾਏਗੀ ਤੁਹਾਡੀ, ਪੋਟਿਆਂ 'ਤੇ ਆਪਣੇ। ਫਿਰ ਤੁਹਾਡੇ 'ਚ ਬਖਸ਼ੀਆਂ ਰੂਹਾਂ ਬੈਠੀਆਂ ਜਿਹੜੀਆਂ 80 ਵਾਰੀ 90 ਵਾਰੀ ਇੱਕ ਸਵਾਸ ਬੜੇ ਆਰਾਮ ਨਾਲ ਉਹਨਾਂ ਕੋਲੋਂ ਜਪਿਆ ਜਾਂਦਾ। ਫਿਰ ਦੋ ਸਵਾਸ ਛੋਟੇ ਲੈਣੇ ਨੇ, ਆਮ ਸਵਾਸ। ਚੌਥਾ ਫਿਰ ਇਹ ਕੈਂਪ ਹੈ, ਨੋਟ ਕਰਿਓ। ਚੌਥਾ ਫਿਰ ਲੰਬਾ ਲੈਣਾ। ਦੋ ਛੋਟੇ ਕਿਉਂ ਲੈਣੇ ਨੇ? ਲਗਾਤਾਰ ਲੰਬੇ ਰਹਿਣ ਨਾਲ 5 ਮਿੰਟ ਬਾਅਦ ਤੁਸੀਂ ਥੱਕ ਜਾਓਗੇ ਉਸ ਚੀਜ਼ ਨੂੰ। ਜ਼ਿਆਦਾ ਸਮਾਂ ਰੈਗੂਲਰ ਦੇਣ ਲਈ ਜਿਹੜੇ ਛੋਟੇ ਸਵਾਸ ਲੈਣੇ ਨੇ ਉਹਦੇ 'ਚ 1-2 ਵਾਰੀ ਕਿਹਾ ਜਾਏਗਾ, ਆਮ ਕਹਿਣਾ ਉਹਦੇ 'ਚ ਵੀ ਹੈ, ਬਾਹਰ ਆਵੇ ਕਹਿਣਾ, ਅੰਦਰ ਜਾਵੇ ਕਹਿਣਾ। ਉਸ ਤੋਂ ਬਾਅਦ ਚੌਥਾ ਸਵਾਸ ਫਿਰ ਲੰਬਾ ਲੈਣਾ, ਉਹ ਫਿਰ ਛਾਤੀ 'ਤੇ ਅੜਾ ਕੇ ਉਹਦੇ ਵਿੱਚ ਇਸੇ ਤਰ੍ਹਾਂ ਵਾਹਿਗੁਰੂ ਵਾਹਿਗੁਰੂ ਜਪਣਾ। ਜਿੱਥੇ ਵੀ ਭਰੋਸਾ ਹੈ ਚਰਨਾਂ 'ਚ ਸੁਰਤੀ ਰੱਖ ਕੇ, ਇਸ ਤਰ੍ਹਾਂ ਕਿਤੇ ਸਵੇਰ ਵੇਲੇ 35-40 ਮਿੰਟ ਵੀ ਲਾਓ ਤੇ ਉੱਠੋਗੇ ਤੇ ਤੁਹਾਨੂੰ ਇੰਜ ਜਾਪੇਗਾ ਕੋਈ ਸਾਈ ਮੇਰਾ ਮਿੱਤਰ ਬਣ ਗਿਆ ਹੈ, ਕੋਈ ਸਾਈ ਮੇਰਾ ਮਿੱਤਰ ਏ। ਜਿਹੜਾ ਗੁਰਬਾਣੀ ਚ ਮੈਂ ਸੁਣਦਾ ਨਾ, ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ ਤੇ ਜਿੱਥੇ ਕਿੱਥੇ ਮੈਨੂੰ ਲਏ। ਇਹ ਮੈਂ ਤਾਂ ਬੇਨਤੀ ਕੀਤੀ ਏ ਵੀ ਜਦੋਂ ਇਸ ਤਰ੍ਹਾਂ ਕਿਰਪਾਵਾਂ ਹੋ ਜਾਣ ਸਵਾਸਾਂ ਰਾਹੀਂ ਸੁਰਤੀ ਰਾਹੀਂ, ਉਹਦੇ ਲਈ ਸਮੇਂ ਦੀ ਗਿਣਤੀ ਨਹੀਂ ਰਹਿੰਦੀ। ਇਹ ਬਾਕੀ ਜਿਉਂ ਜਿਉਂ ਅਭਿਆਸ ਕਰੋਗੇ ਤਿਉਂ ਤਿਉਂ ਤੁਹਾਡਾ ਉਹ ਆਪਣੇ ਆਪ, ਇਹ ਨਹੀਂ ਕਹਿਣਾ ਵੀ 80 ਵਾਰੀ ਮੇਰੇ ਹੁਣੇ ਹੀ ਕਿਹਾ ਜਾਵੇ, ਨਹੀਂ, 5 ਵਾਰੀ 10 ਵਾਰੀ 15 ਜਿੰਨੀ ਵਾਰੀ ਇੱਕ ਸਵਾਸ ਛਾਤੀ ਤੇ ਰੋਕ ਕੇ ਕਹਿ ਸਕਦੇ। ਫਿਰ ਦੋ ਸਵਾਸ ਛੋਟੇ ਲਓ, ਕੋਈ ਜ਼ਿਆਦਾ ਆਪਣੇ ਆਪ ਨਾਲ ਜਿੱਦ ਨਹੀਂ ਕਰਨੀ। ਔਰ ਇਸ ਚੀਜ਼ ਨੂੰ ਮੈਂ ਮਾੜਾ ਜਿਹਾ ਵੇਰਵਾ ਦੇਵਾਂ, ਗੋਇੰਦਵਾਲ ਬਾਬਾ ਈਸ਼ਰ ਸਿੰਘ ਜੀ ਕਲੇਰਾਂ ਵਾਲੇ, ਉਹਨਾਂ ਦੇ ਸੇਵਾਦਾਰ ਬਾਬਾ ਕੁੰਦਨ ਸਿੰਘ ਜੀ ਉਸ ਵੇਲੇ ਸੇਵਾਦਾਰ ਸੀ, ਇੱਕ ਭਾਈ ਗੁਰਮੁਖ ਸਿੰਘ ਜੀ। ਬਾਬਾ ਈਸ਼ਰ ਸਿੰਘ ਜੀ ਗੋਇੰਦਵਾਲ ਗਏ ਅਤੇ ਬੌਲੀ ਸਾਹਿਬ 'ਚ ਇਸ਼ਨਾਨ ਕਰਨ ਲੱਗੇ, ਨਾਲ ਸੇਵਾਦਾਰਾਂ ਨੂੰ ਕਿਹਾ ਤੁਸੀਂ ਵੀ ਕੱਪੜੇ ਲਾਓ ਭਾਈ, ਇਕੱਠਿਆਂ ਇਸ਼ਨਾਨ ਕਰਨਾ। ਬਾਬਾ ਕੁੰਦਨ ਸਿੰਘ ਜੀ ਮੌਜੂਦਾ ਸੇਵਾ ਜੋ ਨਿਭਾ ਰਹੇ ਨੇ, ਬਾਬਾ ਈਸ਼ਰ ਸਿੰਘ ਜੀ ਜਿਹੜੇ ਚੋਲਾ ਬਦਲ ਚੁੱਕੇ ਨੇ, ਆਪ ਮਹਾਂਪੁਰਸ਼ ਬਾਬਾ ਕੁੰਦਨ ਸਿੰਘ ਜੀ ਉਸ ਵੇਲੇ ਸੇਵਾਦਾਰ ਅਤੇ ਭਾਈ ਗੁਰਮੁਖ ਸਿੰਘ। ਜਦੋਂ ਬਾਬਾ ਜੀ ਇਸ਼ਨਾਨ ਕਰਦੇ ਪਏ ਤੇ ਕੀ ਕਹਿੰਦੇ ਨੇ, ਕਹਿਣ ਲੱਗੇ ਗੁਰਮੁਖ ਸਿੰਘ ਨੱਕ ਫੜ ਕੇ ਕੇਸਾਂ ਸਮੇਤ ਚੁੱਭੀ ਲਾਉਣੀ ਬੋਲੀ, ਗੌਰ ਕਰਿਓ ਜੀ, ਕੇਸਾਂ ਸਮੇਤ ਚੁੱਭੀ ਲਾਉਣੀ ਹੈ ਤੇ ਅੰਦਰ ਪਾਣੀ ਦੇ ਬੰਦਾ ਇੱਕ ਅੱਧਾ ਸਵਾਸ ਲੈ ਲੈਂਦਾ। ਬਾਬਾ ਜੀ ਕਹਿੰਦੇ ਜਿੰਨਾ ਚਿਰ ਪਾਣੀ 'ਚ ਰਹਿਣਾ ਪਹਿਲੀ ਪੌੜੀ ਨਾਨਕ ਹੋਸੀ ਵੀ ਸੱਜ ਤੱਕ ਪੜ੍ਹਨੀ, ਆਖੋ ਸਤਨਾਮ। ਤੇ ਕਹਿੰਦੇ ਜਦੋਂ ਬਾਹਰ ਨਿਕਲੇਗਾ ਸਾਨੂੰ ਦੱਸੀ ਕਿੰਨੀ ਵਾਰੀ ਪੜ੍ਹੀ ਗਈ। ਮੈਂ ਅਭਿਆਸ ਤੇ ਗੱਲ ਲਿਆ ਰਿਹਾ, ਅਭਿਆਸ ਕੀ ਹੁੰਦਾ। ਉਹਨਾਂ ਨੇ ਜਦੋਂ ਕੇਸਾਂ ਸਮੇਤ ਚੁੱਭੀ ਮਾਰੀ ਬੌਲੀ ਵਿੱਚ, ਜਦੋਂ ਬਾਹਰ ਨਿਕਲੇ ਜਿੰਨੀ ਕਪੈਸਿਟੀ ਸੀ, ਬਾਬਾ ਜੀ ਕਹਿੰਦੇ ਕਿੰਨੀ ਵਾਰੀ ਪਹਿਲੀ ਪੌੜੀ ਪੜ੍ਹੀ ਗਈ? ਕਹਿੰਦੇ ਬਾਬਾ ਜੀ 3 ਵਾਰੀ ਪੜ੍ਹੀ ਗਈ ਹੈ। ਬਾਬਾ ਈਸ਼ਵਰ ਸਿੰਘ ਜੀ ਕਹਿੰਦੇ ਕੁੰਦਨ, ਉਸ ਵੇਲੇ ਉਹਨਾਂ ਦੇ ਲਫ਼ਜ਼ ਹੁਣ ਆਪ ਮਹਾਂਪੁਰਸ਼ ਨੇ, ਬਾਬਾ ਕੁੰਦਨ ਸਿੰਘ ਤੂੰ ਕਰ, ਤੂੰ ਚੁੱਭੀ ਮਾਰ। ਜਦੋਂ ਬਾਬਾ ਕੁੰਦਨ ਸਿੰਘ ਜੀ ਨੇ ਮੁਰਸ਼ਦ ਦਾ ਹੁਕਮ ਮੰਨ ਕੇ ਕੇਸਾਂ ਸਮੇਤ ਜਲ 'ਚ ਚੁੱਭੀ ਮਾਰੀ ਵੀ ਤੂੰ ਵੀ ਜਪਣੀ ਪਹਿਲੀ ਪੌੜੀ, ਨਾਨਕ ਹੋਸੀ ਵੀ ਸੱਜ ਤੱਕ, ਤੇ ਜਦੋਂ ਬਾਹਰ ਨਿਕਲਣਾ ਸਾਨੂੰ ਦੱਸਣਾ, ਕਿਉਂਕਿ ਰੱਬ ਦੇ ਪਿਆਰਿਆਂ ਦਾ ਕਾਰੋਬਾਰ ਨਾਮ ਹੀ ਹੈ, ਰੱਬ ਦੇ ਪਿਆਰਿਆਂ ਦਾ ਕਾਰੋਬਾਰ ਨਾਮ ਹੈ। ਬਾਬਾ ਈਸ਼ਵਰ ਸਿੰਘ ਜੀ ਕੇਸ ਗਿੱਲੇ ਸੀ ਅਤੇ ਕੱਪੜਾ ਰੱਖਿਆ ਸਿਰ 'ਤੇ, ਪੌੜੀਆਂ ਉਤਰਦੇ ਅਤੇ 15-20 ਬੱਚੇ ਜਿਨ੍ਹਾਂ ਨੂੰ ਕੀਰਤਨ ਸਿਖਾਉਂਦੇ ਸਨ, ਤਬਲਾ ਸਿਖਾਉਂਦੇ ਸਨ, 15-20 ਬੱਚੇ ਆ ਗਏ ਅਤੇ ਛੋਟੀ ਉਮਰ ਦੇ। ਬਾਬਾ ਈਸ਼ਰ ਸਿੰਘ ਜੀ ਕਹਿੰਦੇ ਵੀ ਜਿਹੜਾ ਸਭ ਤੋਂ ਉੱਚੀ ਤੁਹਾਡੇ 'ਚੋਂ ਵਾਹਿਗੁਰੂ ਬੋਲੇਗਾ, ਬੱਚੇ ਨਿੱਕੇ ਨਿੱਕੇ ਜਿਹੜੇ ਅਜੇ ਇਸ ਲਾਈਨ 'ਚ ਪਾਏ ਹੁੰਦੇ ਨੇ, ਮਹਾਂਪੁਰਸ਼ਾਂ ਨੂੰ ਲੋਕ ਦੇ ਜਾਂਦੇ ਨੇ, ਅਰਪਣ ਕਰ ਜਾਂਦੇ ਨੇ, ਇਹ ਵੀ ਕਿਤੇ ਕਿਰਪਾ ਹੋ ਜੇ। ਅਤੇ ਬਾਬਾ ਈਸ਼ਰ ਸਿੰਘ ਜੀ ਕਹਿੰਦੇ 15-20 ਬੱਚਿਆਂ ਨੂੰ ਕਹਿੰਦੇ ਜਿਹੜਾ ਸਭ ਤੋਂ ਉੱਚੀ ਵਾਹਿਗੁਰੂ ਕਹੇਗਾ ਉਹਨੂੰ ਸਭ ਤੋਂ ਜ਼ਿਆਦਾ ਪ੍ਰਸ਼ਾਦ ਮਿਲੇਗਾ। ਹੱਕ ਸਤਨਾਮ। ਉਹ ਹਰ ਬੱਚਾ ਹੋਰ ਆਵਾਜ਼ ਚੁੱਕ ਕੇ ਕਵੇ ਵਾਹਿਗੁਰੂ, ਹੋਰ ਆਵਾਜ਼ ਚੁੱਕ ਕੇ। ਹੁਣ ਬੱਚੇ ਸੀ, ਛੋਟੇ ਸੀ, ਪ੍ਰਸ਼ਾਦ ਦਾ ਲਾਲਚ ਸੀ, ਤੇ ਮਹਾਂਪੁਰਸ਼ਾਂ ਨੂੰ ਵੇਖੋ ਕੇਵਲ ਇਹੋ ਵਪਾਰ ਹੁੰਦਾ, ਜੇ ਬੱਚੇ ਮਿਲਣ ਤੇ ਤਾਂ ਵੀ ਵਾਹਿਗੁਰੂ ਦੀ ਗੱਲ, ਜੇ ਕਿਤੇ ਚੁੱਭੀ ਮਾਰ ਰਹੇ ਨੇ ਤੇ ਤਾਂ ਵੀ ਵਾਹਿਗੁਰੂ ਦੀ ਗੱਲ, ਆਖੋ ਸਤਨਾਮ ਹੈ। ਬਾਬਾ ਈਸ਼ਰ ਸਿੰਘ ਕਹਿੰਦੇ ਕੁੰਦਨ ਤੁਸੀਂ ਚੁੱਭੀ ਮਾਰੋ, ਤੇ ਸਾਨੂੰ ਦੱਸਣਾ ਕਿੰਨੀ ਵਾਰੀ ਪਹਿਲੀ ਪੌੜੀ ਪੜੀ ਗਈ, ਜਦੋਂ ਬਾਬਾ ਕੁੰਦਨ ਸਿੰਘ ਜੀ ਨੇ ਚੁੱਭੀ ਮਾਰੀ ਅੰਦਰ ਜਿੱਥੇ ਵੀ ਸਵਾਸ ਇੰਜ ਰੋਕਿਆ, ਜਿੰਨਾ ਚਿਰ ਜਦੋਂ ਬਾਹਰ ਕੇਸ ਸਰੀਰ ਕੱਢਿਆ, ਤੇ ਬਾਬਾ ਈਸ਼ਰ ਸਿੰਘ ਜੀ ਪੁੱਛਦੇ ਕਿੰਨੀ ਵਾਰੀ ਪਹਿਲੀ ਪੌੜੀ ਜਪੀ ਗਈ, ਕਹਿੰਦੇ ਜੀ ਤੁਹਾਡੀ ਕਿਰਪਾ ਨਾਲ 7 ਵਾਰੀ, ਆਖੋ ਸਤਨਾਮ ਹੈ। ਹੁਣ ਅਭਿਆਸ ਦੀ ਗੱਲ ਏ, ਪਹਿਲੇ ਅਭਿਆਸ ਜਿੰਨੇ ਚੁੱਭੀ ਮਾਰੀ 3 ਵਾਰੀ, ਉਹਨਾਂ ਨੂੰ ਅਭਿਆਸ ਜ਼ਿਆਦਾ ਹੈ, ਜਿਵੇਂ ਦੱਸਿਆ ਸਵਾਸ ਰੋਕੋਗੇ 10 ਵਾਰੀ ਵਾਹਿਗੁਰੂ, ਅਭਿਆਸੀ ਹੋ ਜੇ 100 ਵਾਰੀ ਵੀ ਕਹਿ ਸਕਦਾ ਇੱਕ ਸਵਾਸ ਵਿੱਚ। ਤੂੰ ਕਿੰਨੀ ਵਾਰੀ ਪੜ੍ਹੀ? ਕਹਿੰਦੇ 7 ਵਾਰੀ, ਅਤੇ ਬਾਬਾ ਈਸ਼ਰ ਸਿੰਘ ਜੀ ਨੇ ਆਪ ਚੁੱਭੀ ਮਾਰੀ, ਆਖੋ ਸਤਨਾਮ ਹੈ, ਆਪ ਕੇਸਾਂ ਸਮੇਤ ਚੁੱਭੀ ਮਾਰੀ, ਅਤੇ ਜਦੋਂ ਬਾਹਰ ਨਿਕਲੇ ਅਤੇ ਸੇਵਾਦਾਰ ਭਾਈ ਗੁਰਮੁਖ ਸਿੰਘ, ਬਾਬਾ ਕੁੰਦਨ ਸਿੰਘ ਸੇਵਾਦਾਰ ਕਹਿੰਦੇ ਬਾਬਾ ਜੀ ਸਾਨੂੰ ਦੱਸੋ ਤੁਸੀਂ ਕਿੰਨੀ ਵਾਰੀ ਜਪੀ ਹੈ, ਆਖੋ ਸਤਨਾਮ ਹੈ। ਬਾਬਾ ਜੀ ਕਹਿੰਦੇ ਚਲੋ ਕੱਪੜੇ ਪਾਓ, ਬਹੁਤੀਆਂ ਗੱਲਾਂ ਨਹੀਂ ਕਰੀ ਦੀਆਂ, ਦੇਖੋ ਗੱਲ ਦੱਸੀ ਦੀ ਨਹੀਂ ਹੈ, ਆਖੋ ਸਤਨਾਮ। ਕਹਿੰਦੇ ਕੱਪੜੇ ਪਾਓ, ਗੱਲਾਂ ਨਹੀਂ ਕਰੀ ਦੀਆਂ, ਚਲੋ ਚੱਲੀਏ। ਨਹੀਂ ਬਾਬਾ ਜੀ ਸਾਨੂੰ ਦੱਸੋ, ਆਪਣੀ ਵਡਿਆਈ ਕੋ ਕੀ ਦੱਸੇ ਕੋਲੋਂ, ਨਹੀਂ ਬਾਬਾ ਜੀ ਸਾਨੂੰ ਦੱਸੋ ਤੁਸੀਂ ਇੱਕ ਚੁੱਭੀ 'ਚ ਕਿੰਨੀ ਵਾਰੀ ਅੰਦਰ ਜਾਪ ਕੀਤਾ। ਉਹ ਕਹਿੰਦੇ ਕੱਪੜੇ ਪਾਓ, ਚਲੋ ਚੱਲੀਏ, ਲੇਟ ਹੋ ਗਏ ਹਾਂ। ਇਹ ਗੁਰਮੁਖ ਦੀ ਨਿਸ਼ਾਨੀ ਹੈ, ਜਿੱਥੇ ਸੋਭਾ ਦੀ ਗੱਲ ਆਵੇ ਗੱਲ ਪਲਟਾ ਦਿੰਦਾ ਹੈ, ਆਖੋ ਸਤਨਾਮ। ਜਿੱਥੇ ਕਿਤੇ ਤੁਹਾਡੀ ਵਡਿਆਈ ਹੋਣ ਲੱਗੇ ਗੱਲ ਪਲਟਾ ਦਿਓ, ਜਾਂ ਕਹਿ ਦਿਓ ਅੱਛਾ ਮੈਨੂੰ ਕੰਮ ਹੈ ਮੈਂ ਹੁਣੇ ਆਉਣਾ ਹੈ, ਝੂਠ ਹੈ ਪਰ ਸੱਚ ਤੋਂ ਵੱਡਾ ਹੈ। ਕਈ ਜਗ੍ਹਾ ਝੂਠ ਸੱਚ ਤੋਂ ਵੱਡਾ ਹੁੰਦਾ, ਕਈ ਜਗ੍ਹਾ ਤੁਹਾਨੂੰ ਬੀਬੀਆਂ ਨੂੰ ਇਹੋ ਜਿਹਾ ਟਾਈਮ ਬਣ ਜੇ ਵੀ ਕਿਸੇ ਦੀ ਨਿੰਦਿਆ ਸੁਣਨੀ ਪੈ ਗਈ ਹੈ, ਝੂਠ ਕਹਿ ਦਿਓ ਮੈਂ ਹੁਣੇ ਆਈ ਹਾਂ ਤੁਸੀਂ ਖਲੋਵੋ, ਮੈਨੂੰ ਕੰਮ ਯਾਦ ਆ ਗਿਆ ਮੈਂ ਉਹਨੂੰ ਟਾਈਮ ਦਿੱਤਾ ਸੀ, ਕਿਸੇ ਨੂੰ ਟਾਈਮ ਨਹੀਂ ਦਿੱਤਾ, ਹੈ ਝੂਠ ਹੈ ਪਰ ਕਿਉਂ ਨਿਕਲਣਾ ਚਾਹੁੰਦੀ ਹੈ ਕਿ ਮੈਂ ਵੀ ਨਿੰਦਿਆ ਕਰਨ ਵਾਲੇ ਟੋਲੇ ਵਿੱਚ ਸ਼ਾਮਿਲ ਨਾ ਹੋ ਜਾਂ, ਆਖੋ ਸਤਨਾਮ। ਇਹ ਭਾਈ ਗੁਰਦਾਸ ਜੀ ਨੇ ਵੀ ਕਿਹਾ ਹਾਂ ਤੇ ਸਕੋਲ ਕਮਾਇਆ ਪਰ ਨਿੰਦਾ ਸੁਣ ਆਪ ਹਟਾਵੇ, ਜਿਹੜਾ ਆਪਣੇ ਆਪ ਨੂੰ ਬਚਾ ਲੈਂਦਾ ਉਸ ਟੋਲੇ ਚੋਂ। ਭਾਈ ਗੁਰਦਾਸ ਜੀ ਕਹਿੰਦੇ ਮੈਂ ਉਹਦੇ ਤੋਂ ਵਾਰ ਨਹੀਂ ਜਾਂਦਾ, ਹਾਂ ਆਖੋ ਸਤਨਾਮ, ਮੈਂ ਉਹਦੇ ਤੋਂ ਬਲਿਹਾਰ ਦੇ ਜਾਂਦਾ ਵਾ। ਬਾਬਾ ਜੀ ਨੇ ਗੱਲ ਪਲਟਾਈ ਪਰ ਸੇਵਕ ਵੀ ਉਸੇ ਮੁਰਸ਼ਦ ਦੇ ਸਨ, ਕਹਿੰਦੇ ਨਹੀਂ ਬਾਬਾ ਜੀ ਤੁਸੀਂ ਦੱਸੋ, ਤੁਸੀਂ ਸਾਨੂੰ ਜ਼ਰੂਰ ਦੱਸੋ। ਬਾਬਾ ਜੀ ਕਹਿੰਦੇ ਗੱਲਾਂ ਨਹੀਂ ਬਹੁਤੀਆਂ ਦੂਜੀਆਂ ਪੁੱਛੀ ਦੀਆਂ, ਚਲੋ ਚੱਲੀਏ, ਅਸੀਂ ਪੁੱਛ ਸਕਦੇ ਹਾਂ ਤੁਹਾਨੂੰ, ਤੁਸੀਂ ਨਹੀਂ ਪੁੱਛ ਸਕਦੇ, ਆਖੋ ਸਤਨਾਮ। ਉਹ ਖਹਿੜੇ ਪੈ ਗਏ, ਨਹੀਂ ਬਾਬਾ ਜੀ ਜ਼ਰੂਰ ਦੱਸੋ। ਜਦੋਂ ਬਹੁਤ ਖਹਿੜਾ ਕੀਤਾ ਤੇ ਬਾਬਾ ਈਸ਼ਰ ਸਿੰਘ ਜੀ ਦੇ ਮੁੱਖ ਚੋਂ ਬਚਨ ਨਿਕਲਿਆ, ਵੇਖੋ ਕਿਤੇ 3 ਵਾਰੀ ਇੱਕੋ ਚੁੱਭੀ 'ਚ, ਕਿਤੇ 7 ਵਾਰੀ। ਕਹਿੰਦੇ ਜੀ ਨਹੀਂ ਜ਼ਰੂਰ ਦੱਸੋ। ਬਾਬਾ ਜੀ ਕਹਿੰਦੇ ਗੁਰੂ ਨਾਨਕ ਦੀ ਕਿਰਪਾ ਨਾਲ 13 ਵਾਰੀ ਪੜ੍ਹੀ ਗਈ ਹੈ, ਆਖੋ ਸਤਨਾਮ ਹੈ। ਹੁਣ ਚੁੱਭੀ ਉਹੋ ਹੀ ਹੈ, ਉਨਾ ਹੀ ਸਵਾਹ, ਪਰ ਕਿਸੇ ਨੂੰ ਅਭਿਆਸ 3 ਵਾਰੀ ਅਜੇ ਜਪਣ ਦਾ ਉਹਦੇ ਵਿੱਚ, ਕਿਸੇ ਨੂੰ ਪਹਿਲੀ ਪੌੜੀ, ਕਿਸੇ ਨੂੰ 7 ਵਾਰੀ। ਇਹ ਮੈਂ ਤਾਂ ਗੱਲ ਸੁਣਾਈ ਤੁਹਾਨੂੰ, ਨਕਸ਼ਾ ਸਾਹਮਣੇ ਆ ਜਾਏਗਾ ਕਿ ਜਦੋਂ ਕਿਤੇ ਇਸ ਤਰ੍ਹਾਂ ਆਪਣੇ ਘਰ 'ਚ ਹੀ ਸਵੇਰੇ ਅੱਧਾ ਘੰਟਾ ਕੈਂਪ ਲਾਓਗੇ ਨਾ ਆਪਣੇ ਹਿਰਦੇ ਰੂਪੀ ਘਰ 'ਚ, ਤੇ ਹੌਲੀ ਹੌਲੀ ਅਭਿਆਸ ਵੱਧਦਾ ਜਾਏਗਾ, ਵੱਧਦਾ ਜਾਏਗਾ, ਉਹ ਕਿਰਪਾ ਵੱਧਦੀ ਜਾਏਗੀ, ਉਹ ਬਖਸ਼ਿਸ਼ ਵੱਧਦੀ ਜਾਏਗੀ। ਤੋ ਮੈਂ ਇਹ ਤਾਂ ਥੋੜ੍ਹੀ ਜਿਹੀ ਗੱਲ ਖੋਲ੍ਹੀ ਹੈ, ਅਗਰ ਤੁਹਾਡੇ 'ਚੋਂ ਐਸੀਆਂ ਰੂਹਾਂ ਬੈਠੀਆਂ ਹੋਣ ਜਿਨ੍ਹਾਂ ਦਾ ਸਵਾਸ ਸਵਾਸ ਵਾਲੀ ਗੱਲ ਬਣ ਗਈ ਹੋਵੇ, ਉਹਨਾਂ ਲਈ ਸਮੇਂ ਦੀ ਗਿਣਤੀ ਲੋੜ ਨਹੀਂ। ਅਤੇ ਜਿਹੜੇ ਕਿਤੇ 1-2 ਪਾਠ ਜਪਜੀ ਸਾਹਿਬ ਦੇ ਕਰ ਰਹੇ ਨੇ, ਸ਼ੁਕਰ ਹੈ ਜਿਹੜੇ ਕਰ ਰਹੇ ਨੇ, ਲੇਕਿਨ ਮਨ ਵੇਚਣ ਦੀ ਪਹਿਲੀ ਨਿਸ਼ਾਨੀ ਜੇ 2.5 ਘੰਟੇ ਘੱਟ ਤੋਂ ਘੱਟ ਉਸ ਗੁਰੂ ਨਾਨਕ ਦੇ ਲੇਖੇ ਲਾਉਣੇ, ਆਖੋ ਸਤਨਾਮ। ਆਓ ਨਾਲ ਨਾਲ ਸ਼ਬਦ ਦਾ ਰਸ ਲਓ ਸਾਰੇ, ਅਤੇ ਫਿਰ 1-2 ਵਿਚਾਰਾਂ ਹੋਰ ਹੈਗੀਆਂ, ਅਤੇ ਬਹੁਤ ਨਿਸ਼ਾਨੀਆਂ ਨੇ ਜਿੰਨੀਆਂ ਅੱਜ ਦੇ ਸਮੇਂ 'ਚ ਸਾਂਝੀਆਂ ਹੋ ਸਕੀਆਂ ਉਹ ਕਰਾਂਗੇ। ਆਓ ਪਿਆਰ ਦੇ ਨਾਲ, ਕੋਈ ਮਾਈ ਭਾਈ ਵਾਂਝਾ ਨਾ ਰਹੇ, ਸਾਰੇ ਕਿਰਪਾ ਕਰਿਓ ਜੀ, ਇਹ ਪੰਕਤੀ ਪਿਆਰ ਨਾਲ ਪੜ੍ਹੀਏ। ਮਨ ਵਿੱਚ ਸਤ ਗੁਰ ਕੇ ਪਾਸ, ਮਨ ਵਿੱਚ ਸਤ ਗੁਰ ਕੇ ਪਾਸ, ਇਸ ਸੇਵਾ ਵਾਹੇ ਬਾਹਰ ਆਵੇ ਗੁਰੂ, ਪਰ ਸਾਨੂੰ ਇਹ ਘਾਟੇ ਵਾਲਾ ਸੌਦਾ ਲੱਗਦਾ ਹੈ। ਆਖੋ ਸਤਨਾਮ ਹੈ। ਇੱਕ ਚ ਇੱਕ ਵਾਰੀ ਇੱਕ ਸਵਾਸ ਵਿੱਚ ਚੱਲਦਿਆਂ ਚੱਲਦਿਆਂ ਵੀ ਅਨੇਕਾਂ ਵਾਰੀ ਅਭਿਆਸ ਤੁਹਾਡਾ ਹੋ ਸਕਦਾ ਜੋ ਸਵੇਰ ਦਾ ਸਾਧਨ ਦੱਸਿਆ। ਜੇ ਇਹ ਤੁਹਾਨੂੰ ਬੈਠਣ ਦੀ ਕਿਰਪਾ ਹੋ ਜਾਏ ਫਿਰ ਸਾਰਾ ਦਿਨ ਇੱਕ ਸਵਾਸ ਕਈ ਵਾਰੀ ਤੁਹਾਡਾ ਚੱਲੇਗਾ।
ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੇ ਚਿੰਦ, ਮਨ ਭੇਜੇ ਸਤਿਗੁਰ ਕੇ ਪਾਸ। ਜੋ ਸਾਸ ਕੀ ਰਾਸ ਤੇ ਆਏ ਮੇਰਾ ਹਰ ਹਰ, ਜੋ ਸਾਸ ਕੀ ਰਾਸ ਤੇ ਆਏ ਸੋ ਗੁਰ ਸਿੱਖ ਗੁਰੂ ਮਨ ਭਾਵੈ। ਸੋ ਗੁਰ ਸਿੱਖ ਗੁਰੂ ਮਨ ਭਾਵੈ, ਮਨ ਭੇਜੇ ਸਤਿਗੁਰ ਕੇ ਪਾਸ। ਦੋਏ ਕਰ ਜੋੜ ਮੰਗੋ ਇੱਕ ਦਾਨਾ।
ਦੇਖ ਲਓ ਗੁਰੂ ਅਰਜਨ ਸਾਹਿਬ, ਇਹ ਪੌੜੀ ਹੈਗੀ ਹੈ ਨਾ, ਕੈਂਪ ਲਾਉਣ ਵਾਲੀ ਪੌੜੀ ਹੈਗੀ ਤੇ ਮੰਗਿਆ।
ਦੋਏ ਕਰ ਜੋੜ ਮੰਗੋ ਇੱਕ ਦਾਨਾ, ਸਹਿਬ ਤੁੱਠੇ ਪਾਵਾ ਸਾਸ ਸਾਸ ਨਾਨਕ ਆਰਾ ਤੇ ਆਠ ਪੈਰ ਹੁਣ ਗਾਵਾਂ ਗਾਵਾਂ। ਮਨ ਬੈਜੇ ਮਨ ਵੇਚਣ ਦੀ ਪਹਿਲੀ ਨਿਸ਼ਾਨੀ ਹੈ। ਅੱਜ ਤੋਂ ਹੀ ਇਹ ਕਿਰਪਾ ਕਰਨੀ ਹੈ, ਅੱਜ ਰਾਤੀ ਹੀ ਜੋੜ ਲਾਉਣਾ। ਜਿਹੜੇ ਸਵਾਸ ਵਾਸਤੇ ਨਹੀਂ ਪਹੁੰਚੇ ਰਾਤੀ ਹੀ ਜੋੜ ਲਾਉਣਾ। 2.5 ਘੰਟੇ ਗੁਰੂ ਨਾਨਕ ਦੇ ਲੇਖੇ ਲਾਏ ਨੇ ਕਿ ਨਹੀਂ, ਜਿਨ੍ਹਾਂ ਨੂੰ ਇਹ ਕਿਰਪਾ ਹੋ ਗਈ ਹੋਵੇ, ਸਫ਼ਰ ਕਰਦਿਆਂ ਖਾਂਦਿਆਂ ਪੀਂਦਿਆਂ ਹਰ ਵੇਲੇ ਗੱਲ ਅੰਦਰ ਚੱਲ ਰਹੀ ਹੈ, ਉਹਨਾਂ ਲਈ ਸਮੇਂ ਦੀ ਗਿਣਤੀ ਦੀ ਲੋੜ ਨਹੀਂ। ਮਨ ਵੇਚਣ ਦੀ ਦੂਜੀ ਨਿਸ਼ਾਨੀ, ਆਪਣੀ ਕਮਾਈ ਦਾ ਦਸਵਾਂ ਹਿੱਸਾ ਗੁਰੂ ਨਾਨਕ ਦੀ ਗੋਲਕ ਦੇ ਲੇਖੇ ਲਾਉਣਾ। ਆਖੋ ਸਤਨਾਮ। ਗੁਰੂ ਨਾਨਕ ਦੀ ਗੋਲਕ ਕੇਵਲ ਕਿਤੇ ਉਹ ਗੋਲਕ ਨਾ ਸਮਝਿਓ, ਲੋਹੇ ਵਾਲੀ ਗੋਲਕ, ਅਤੇ ਉਹਦੇ 'ਚ ਇਹ ਵੀ ਪਾਉਣੇ ਨੇ। ਬਾਬਾ ਗੁਰੂ ਨਾਨਕ ਦਾ ਇਹ ਵੀ ਬਚਨ ਹੈ ਵੀ ਜੇ ਕਿਸੇ ਗਰੀਬ ਦੇ ਤਨ 'ਤੇ ਕੱਪੜਾ ਨਹੀਂ ਤੂੰ ਦੇ ਦਿੱਤਾ ਤਾਂ ਉਹ ਮੈਨੂੰ ਹੀ ਪਹੁੰਚਿਆ ਹੈ। ਆਖੋ ਸਤਨਾਮ। ਗੁਰੂ ਨਾਨਕ ਸਾਹਿਬ ਦਾ ਬਚਨ ਹੈ ਗਰੀਬ ਦਾ ਮੂੰਹ ਗੁਰੂ ਕੀ ਗੋਲਕ। ਇਸ ਲਈ ਜੇ ਤੁਹਾਡੇ ਘਰ ਹੀ ਕੱਪੜੇ ਧੋਣ ਵਾਲੀ ਹੈ, ਉਹਦੀ ਬੱਚੀ ਸਕੂਲ ਨਹੀਂ ਪੜ੍ਹ ਸਕਦੀ, ਕਿਤਾਬਾਂ ਨਹੀਂ, ਤੁਸੀਂ ਦਸਵੰਧ ਦੇ ਡੱਬੇ 'ਚ ਉਹਦੇ ਬੱਚੇ ਨੂੰ ਕਿਤਾਬਾਂ ਲੈਤੀਆਂ, ਉਹ ਵੀ ਪ੍ਰਵਾਨ ਨੇ, ਉਹ ਗੁਰੂ ਨਾਨਕ ਨੂੰ ਹੀ ਪਹੁੰਚੇ ਨੇ। ਸਹੀ ਮਾਇਨੇ 'ਚ ਜਿਹੜਾ ਚਿੱਟੇ ਕੱਪੜਿਆਂ ਵਾਲਾ ਅੱਤ ਦਰਜੇ ਦਾ ਗਰੀਬ ਹੋਵੇ ਤਾਂ ਚਿੱਟ ਕੱਪੜੀਆ ਹੋਵੇ, ਚਿੱਟ ਕੱਪੜੀਆ ਕਿਸੇ ਕੋਲ ਮੰਗ ਨਹੀਂ ਸਕਦਾ। ਆਮ ਥੱਲੇ ਦੀ ਡਿਗਰੀ ਵਾਲੇ ਮੰਗ ਲੈਂਦੇ ਨੇ ਕਈ ਘਰਾਂ 'ਚੋਂ, ਇੱਕ ਚਿੱਟ ਕੱਪੜੀਏ ਹੁੰਦੇ ਨੇ ਜਿਹੜੇ ਟਾਈਟ ਬੜੇ ਹੁੰਦੇ ਨੇ ਪਰ ਮੰਗ ਨਹੀਂ ਸਕਦੇ, ਲੋਕਾਂ ਸਾਹਮਣੇ ਥੋੜ੍ਹਾ ਜਿਹਾ ਐਸਾ ਬਣਿਆ ਹੁੰਦਾ, ਉਹਨੂੰ ਕਿਤੇ ਗੁਪਤ ਦਸਵੰਧ ਵਿੱਚੋਂ ਦੇ ਦਿਓ, ਉਹ ਸਭ ਤੋਂ ਵੱਡਾ ਪਰਉਪਕਾਰ ਹੈ। ਆਖੋ ਸਤਨਾਮ। ਇਹਦੇ ਵੇਰਵੇ ਨਹੀਂ ਸਾਂਝੇ ਕੀਤੇ ਜਾ ਸਕਦੇ ਸਮੇਂ ਦੀ ਘਾਟ ਕਰਕੇ। ਇਹ ਮਨ ਵੇਚਣ ਦੀ ਦੂਜੀ ਨਿਸ਼ਾਨੀ, ਕਮਾਈ ਦਾ ਦਸਵਾਂ ਹਿੱਸਾ ਗੁਰੂ ਕੀ ਗੋਲਕ ਲਈ ਕੱਢਣਾ, ਔਰ ਇਹਦੇ ਵਿੱਚ ਹੋਮੇ ਨਹੀਂ ਲਿਆਣ ਦੇਣੀ ਕਿ ਮੈਂ ਦੇ ਰਿਹਾ ਹਾਂ, ਕਿਉਂਕਿ ਜੇ ਕੋਈ ਲੈਣ ਵਾਲਾ ਗਰੀਬ, ਜੇ ਰੱਬ ਤੈਨੂੰ ਉਹਨਾਂ ਦੀ ਲਾਈਨ 'ਚ ਜਨਮ ਦੇ ਦਿੰਦਾ ਤਾਂ ਤੂੰ ਕਦੀ ਦੇ ਨਹੀਂ ਸੀ ਸਕਦਾ, ਜੇ ਦੇ ਰਿਹਾ ਤਾਂ ਉਹਦੇ ਦਿੱਤੇ 'ਚੋਂ ਦੇ ਰਿਹਾ, ਜੇ ਦੇ ਰਿਹਾ ਤਾਂ ਉਹਦੇ ਦਿੱਤੇ 'ਚੋਂ ਦੇ ਰਿਹਾ ਹੈ। ਇਹ ਮਨ 'ਚ ਰੱਖਣਾ, ਫਿਰ ਹੋਮੇ ਨਹੀਂ ਆਏਗੀ, ਹੋਮੇ ਆ ਜਾਵੇ ਫਿਰ ਗੱਲ ਸਿਰੇ ਨਹੀਂ ਲੱਗਦੀ, ਐਸਾ ਹੋ ਜਾਂਦਾ ਹੈ। ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ, ਗੁਰੂ ਰਾਮਦਾਸ ਤੇਰੇ ਦਰ ਦੇ ਉੱਤੇ ਚਿੱਟੇ ਕਾਲੇ ਕਾਂ ਚਿੱਟੇ ਹੰਸ ਬਣਦੇ ਨੇ, ਤੇਰੇ ਦਰ 'ਤੇ ਕਾਲੇ ਕਾਂ ਚਿੱਟੇ ਹੰਸ ਬਣਦੇ ਨੇ, ਤੇਰਾ ਦਰ ਐਸਾ ਚਿੱਟੇ ਕਰਨ ਵਾਲਾ, ਪਰ ਕਈਆਂ ਨੇ ਮਾੜਾ ਮਾੜਾ ਹੰਕਾਰ ਵਿੱਚ ਆ ਕੇ ਤੇਰੇ ਚਿੱਟੇ ਦਰ ਨੂੰ ਵੀ ਕਾਲਾ ਕਰ ਛੱਡਿਆ। ਆਖੋ ਸਤਨਾਮ। ਆਪਣਾ ਨਾਂ ਲਿਖਾ ਲਿਖਾ ਕੇ ਤੇਰਾ ਚਿੱਟਾ ਦਰ ਵੀ ਕਾਲਾ ਕਰ ਛੱਡਿਆ, ਅਤੇ ਫਿਰ ਨਾਂ ਵੀ ਲਿਖਾਉਂਦੇ ਨੇ, ਬੂਟਾ ਸਿੰਘ, ਕੋਟ ਮਿਤ ਸਿੰਘ, ਪੁੱਤਰ ਫਲਾਣਾ ਸਿੰਘ, ਮਕਾਨ ਨੰਬਰ ਇੰਨਾ, ਸਬਜ਼ੀ ਮੰਡੀ ਫਲਾਣੀ ਜਗ੍ਹਾ, ਪੂਰਾ ਵੇਰਵਾ ਦੇਣਗੇ। ਕਿਸੇ ਨੂੰ ਪੁੱਛਿਆ ਮੈਂ ਕਿ ਬੜਾ ਪੂਰਾ ਵੇਰਵਾ ਦਿੱਤਾ, ਲਿਖਾਉਣਾ ਹੀ ਇੰਨਾ ਹੀ ਲਿਖਦੇ, ਬੂਟਾ ਸਿੰਘ, ਕੋਟ ਮਿਤ ਸਿੰਘ ਨੇ ਇੰਨੇ ਹਜ਼ਾਰ ਦੀ ਸੇਵਾ ਕਰਾਈ। ਕਹਿੰਦਾ ਬੂਟਾ ਸਿੰਘ ਤੇ ਕਈ ਹੋਣਗੇ ਕੋਟ ਮਿਤ ਸਿੰਘ ਚ, ਆਖੋ ਸਤਨਾਮ। ਜੇ ਮੈਂ ਪੂਰਾ ਵੇਰਵਾ ਨਾ ਦਿਆਂ ਕੀ ਪਤਾ ਲੱਗੇਗਾ ਮੈਂ ਦਿੱਤਾ ਹੈ, ਹੈ ਜੀ, ਅੰਦਰ ਉਹ ਹੈਗੀ ਗੱਲਬਾਤ। ਇਸ ਲਈ ਇਹ ਨਹੀਂ ਰੱਖਣੀ, ਕੋਈ ਜਿਹੜਾ ਸਟੇਜ ਦਾ ਬੁਲਾਰਾ ਪ੍ਰਬੰਧਕ ਤੁਹਾਡਾ ਨਾਂ ਆਪੇ ਅਨਾਊਂਸ ਕਰੇ ਉਹ ਕੋਈ ਗੁਨਾਹ ਨਹੀਂ, ਉਹਨੇ ਕਰਨਾ ਹੁੰਦਾ ਉਤਸ਼ਾਹ ਦੇਣ ਲਈ। ਸਾਡੇ ਅੰਦਰ ਇਹ ਭਾਵਨਾ ਹੋਵੇ ਵੀ ਸਾਡਾ ਨਾਂ ਜ਼ਰੂਰ ਲਿਖਿਆ ਜਾਵੇ, ਬੋਲਿਆ ਜਾਵੇ, ਇਸ ਤੋਂ ਥੋੜ੍ਹਾ ਜਿਹਾ ਸੰਕੋਚ ਰੱਖਣਾ ਹੈ। ਜੇ ਬੀਜ ਬਾਬਾ ਜੀ ਕਹਿੰਦੇ ਨੰਗਾ ਰਹਿ ਜੇ ਤਾਂ ਫਿਰ ਉਹ ਸਾਧ ਸੰਗਤ ਉੱਗਦਾ ਨਹੀਂ ਹੈ। ਆਖੋ ਸਤਨਾਮ। ਕੱਜਿਆ ਹੋਵੇ ਤਾਂ ਸੋਹਣਾ ਉੱਗਦਾ ਹੈ ਬੀਜ, ਮਿੱਟੀ 'ਚ ਪੂਰਾ ਨੱਪਿਆ ਹੋਵੇ ਸੋਹਣਾ ਉੱਗਦਾ ਹੈ। ਬਾਬਾ ਨੰਦ ਸਿੰਘ ਜੀ ਦੀ ਗੱਲ ਸੁਣੋਗੇ ਦਸਵੰਧ ਬਾਰੇ, ਤਾਂ ਬਾਬਾ ਜੀ ਕਹਿੰਦੇ ਸੀ ਦਾਨ ਜਾ ਕੇ ਦੇ, ਇਹਨਾਂ ਕਾ ਮੇਰੇ ਘਰ ਆ ਕੇ ਲੈ ਲੈਣਾ, ਜਾ ਕੇ ਦੇ, ਛਿਪਾ ਕੇ ਦੇ, ਰਜਾ ਕੇ ਦੇ। ਆਖੋ ਸਤਨਾਮ। ਵੀ ਹੈਗਾ ਤੇਰੇ ਕੋਲ ਕੋਠੀ 25 ਲੱਖ ਦੀ, ਕਾਰਾਂ 4 ਰੱਖੀਆਂ ਨੇ, ਦਾਦਾ ਲੱਖ ਵਾਲੀਆਂ, ਤੇ ਕੋਈ ਆਵੇ ਸਭਾ ਜਾਂ ਕੋਈ ਇਸ ਤਰ੍ਹਾਂ ਕਵੇ ਆ ਲੈ ਜਾਓ 101 ਰੁਪਿਆ, ਨਹੀਂ, ਰਜਾ ਕੇ, ਜੇ ਰਜਿਆ ਤੇ ਰਜਾ ਕੇ ਦੇ। ਆਖੋ ਸਤਨਾਮ। ਇਹ ਮਹਾਂਪੁਰਸ਼ਾਂ ਦੇ ਬਚਨ ਹੁੰਦੇ ਨੇ ਜ਼ਿੰਦਗੀ ਨੂੰ ਸੋਹਣੇ ਢੰਗ ਨਾਲ ਚਲਾਉਣ ਦੇ ਲਈ ਤਾਂ ਦੱਸੇ ਜਾਂਦੇ ਨੇ। ਕੇਵਲ ਦਸਵੰਧ ਦੇਣਾ ਹੀ ਬਹਾਦਰੀ ਨਹੀਂ ਹੁੰਦੀ, ਇਹਨੂੰ ਜੋਤੀ ਨਾਲ ਦੇਣਾ ਬਹਾਦਰੀ ਹੈ। ਮੇਰੇ ਬਾਬਾ ਜੀ ਕੋ ਵੀ ਰਿਹਾ ਨਹੀਂ ਗਿਆ, ਉਹਨਾਂ ਨੇ ਵੀ ਬਾਣੀ 'ਚ ਕਿਹਾ, ਅਕਲੀ ਸਹਿਬ ਸੇਵੀਏ, ਅਕਲੀ ਪਾਈਏ ਮਾਨ, ਅਕਲੀ ਪੜ੍ਹ ਕੇ ਬੂਝੀਏ ਤੇ ਅਕਲੀ ਕੀਚੇ ਬਾਬਾ ਜੀ ਕਹਿੰਦੇ ਕਿਸੇ ਨੇ ਪਾ ਦੁੱਧ ਦਾਨ ਕਰਨਾ ਹੋਵੇ, ਸੱਪ ਨੂੰ ਪਿਆ ਦੇਵੇ, ਪਾ ਦੁੱਧ ਉਹਦੇ ਅੰਦਰ ਜਾ ਕੇ ਜ਼ਹਿਰ ਬਣ ਜਾਏਗਾ, ਕਿਸੇ ਗੁਰਮੁਖ ਨੂੰ ਦੁੱਧ ਪਿਆ ਦੇ ਉਹਦੇ ਜਾ ਕੇ ਅੰਦਰ ਅੰਮ੍ਰਿਤ ਬਣ ਜਾਏਗਾ। ਆਖੋ ਸਤਨਾਮ। ਤੂੰ ਦਾਨ ਦੇਣ ਲੱਗਿਆ ਵੇਖ ਜਿਹਨੂੰ ਮੈਂ ਦੇ ਰਿਹਾ ਹਾਂ, ਜੇ ਇਹਨੇ ਜਾ ਕੇ ਸ਼ਰਾਬ ਹੀ ਪੀ ਲੈਣੀ ਹੈ, ਦੂਜਾ ਮਾੜਾ ਹੀ ਕੰਮ ਕਰ ਲੈਣੇ, ਤੇਰਾ ਦਿੱਤਾ ਵੀ ਕਿਸੇ ਲੇਖੇ ਨਾ ਗਿਆ, ਕਲਪਨਾ ਆਏਗੀ। ਕਬੀਰ ਜੀ ਕੋਲ ਕੋਈ ਆ ਗਿਆ ਦਾਨ ਲੈਣ ਜੀ, ਤੇ ਕਬੀਰ ਜੀ ਨਾ ਜੁਲਾਏ ਸੀ ਤੇ ਸੂਤਰ ਦਾ ਗੋਲਾ ਦੇ ਦਿੱਤਾ, ਲੈ ਬਈ ਲੈ ਜਾ, ਇਹੋ ਹੀ ਹੈਗਾ ਜੀ, ਤੂੰ ਲੈ ਜਾ। ਉਹਨੇ ਕੀ ਕੀਤਾ, ਸੂਤਰ ਦੇ ਗੋਲੇ ਦਾ ਜਾਲ ਬਣਾ ਲਿਆ, ਕਹਿੰਦਾ ਮੱਛੀਆਂ ਫੜਾਂਗੇ। ਆਖੋ ਸਤਨਾਮ। ਉਹ ਹੈ ਤੇ ਗੋਲਾ ਉਹਦਾ ਸੀ ਨਾ, ਉਹਦੇ ਪਿਆਰੇ ਦਾ, ਭਗਤ ਦਾ, ਹੈ ਜੀ, ਉਹ ਵਾਧਾ ਤੇ ਪੈਣਾ ਹੀ ਸੀ ਕਾਰੋ। ਉਹ ਮੱਛੀਆਂ ਵਾਹਵਾ ਆਉਣ ਲੱਗ ਪਈਆਂ, ਜਦੋਂ ਉਸ ਜਾਲ ਚ ਮੱਛੀਆਂ ਆਣ, ਹੋਰ ਕੰਮ ਵਧਾ ਤਾ, ਹੋਰ ਕੰਮ ਵਧਾ ਤਾ ਮੱਛੀਆਂ ਫੜਨ ਦਾ, ਬੜਾ ਕੰਮ ਚੱਲ ਪਿਆ। ਕਹਿੰਦਾ ਹੈ ਕਬੀਰ ਦਾ ਸ਼ੁਕਰਾਨਾ ਤੇ ਕਾਰਾਂ ਵਾ, ਜਿਹੜਾ ਸੂਤਰ ਦਾ ਪਿੰਨਾ ਦਿੱਤਾ ਸੀ ਉਹਦੇ ਸਦਕੇ ਬੜਾ ਮੇਰਾ ਮੱਛੀਆਂ ਫੜਨ ਦਾ ਕੰਮ ਚੱਲ ਪਿਆ। ਪਰ ਕਿੰਨੇ ਜੀਆਂ ਦੀ ਰੋਜ਼ ਹੱਤਿਆ ਹੋ ਰਹੀ ਹੈ। ਆਖੋ ਸਤਨਾਮ। ਆ ਗਿਆ ਕਬੀਰ ਜੀ ਕੋ ਡੱਬਾ ਲੈ ਕੇ, ਕਬੀਰ ਜੀ ਮੈਂ ਸ਼ੁਕਰਾਨਾ ਕਰਨ ਆਇਆ। ਕਾਹਦਾ ਸ਼ੁਕਰਾਨਾ? ਕਹਿੰਦਾ ਜੀ ਉਹ ਜਿਹੜਾ ਸੂਤਰ ਦਾ ਤੁਸੀਂ ਗੋਲਾ ਦਿੱਤਾ ਸੀ ਨਾ, ਮੈਂ ਉਹਦਾ ਜਾਲ ਬਣਾਇਆ, ਉਹ ਪਤਾ ਨਹੀਂ ਕੀ ਬਖਸ਼ਿਸ਼ ਸੀ ਸੂਤਰ ਦੇ ਗੋਲੇ ਚ, ਐਸਾ ਮੇਰਾ ਮੱਛੀਆਂ ਫੜਨ ਦਾ ਕੰਮ ਚੱਲਿਆ, ਉਹ ਮੈਂ ਅਜੇ ਤੱਕ ਜਾਲ ਜਿਹੜਾ ਹੋਰ ਜਾਲ ਬੜੇ ਬਣਾ ਲਏ ਨੇ, ਪਰ ਉਹ ਸੂਤਰ ਦਾ ਜਾਲ ਮੈਂ ਜ਼ਰੂਰ ਬੋਣੀ ਉਹਦੇ ਤੋਂ ਹੀ ਕਰਦਾ ਵਾਂ। ਆਖੋ ਸਤਨਾਮ। ਕਬੀਰ ਜੀ ਮੱਥੇ ਨੂੰ ਹੱਥ ਮਾਰਨ ਲੱਗੇ, ਕਹਿੰਦੇ ਕਿਹੋ ਜਿਹੇ ਬੰਦੇ ਨੂੰ ਦੇ ਬੈਠੇ ਆ ਦਾਨ, ਇੰਨੀਆਂ ਮੱਛੀਆਂ ਇਹਨੇ ਮਾਰਤੀਆਂ ਉਸ ਸੂਤਰ ਦੇ ਜਾਲ ਦਾ ਸਦਕਾ, ਓਏ ਮੈਂ ਵੀ ਭਾਈਵਾਲ ਬਣ ਗਿਆ ਵਿੱਚ ਇਸ ਔਗਣ ਕਰਨ ਦਾ। ਆਖੋ ਸਤਨਾਮ। ਇਸ ਲਈ ਜਦੋਂ ਕਿਸੇ ਤੁਸੀਂ ਸ਼ਰਾਬੀ ਨੂੰ 50 ਰੁਪਏ ਦੇ ਦਿੱਤੇ ਤੇ ਉਹਨੇ ਜਾ ਕੇ ਪੀ ਲਈ, ਤੁਸੀਂ ਵੀ ਭਾਈਵਾਲ ਬਣ ਗਏ ਉਹਨੂੰ ਗਲਤ ਕੰਮ ਕਰਾਉਣ ਦਾ। ਤਾਂ ਹੀ ਬਾਬਾ ਜੀ ਨੇ ਕਿਹਾ ਅਕਲੀ ਸਾਹਿਬ ਸੇਵੀ, ਅਕਲੀ ਪਾਈਏ ਮਾਨ, ਅਕਲੀ ਪੜ ਕੇ ਬੂਝੀਏ ਤੇ ਅਕਲੀ ਕੀਚੇ ਦਾਨ, ਵੀ ਅਕਲ ਨਾਲ ਕਰਨਾ ਹੈ। ਔਰ ਸਾਧ ਸੰਗਤ ਇਹਦੇ ਚ ਜਰੂਰ ਰੱਖਣਾ ਹੈ ਮਨ ਦੇ ਵਿੱਚ। ਜੋ ਇੱਕ ਵਾਰੀ ਸੰਤ ਬਾਬਾ ਸੇਵਾ ਸਿੰਘ ਜੀ ਗੁਰੂ ਕੇ ਮਹਿਲ ਦੀ ਸੇਵਾ ਲੱਗੀ ਸੀ ਅੰਮ੍ਰਿਤਸਰ, ਉਗਰਾਹੀ ਲੈ ਰਹੇ ਬਾਜ਼ਾਰ ਵਿੱਚੋਂ, ਜਦੋਂ ਉਗਰਾਹੀ ਲੈਂਦੇ ਪਏ ਸੀ ਤੇ ਇੱਕ ਰਕਸ਼ੇ ਵਾਲੇ ਖੜੇ ਸੀ, ਚੌਂਕਾਂ 'ਚ ਰਕਸ਼ੇ ਵਾਲੇ ਖੜੇ ਹੁੰਦੇ ਚਾਰ ਚਾਰ ਪੰਜ ਪਾਲ, ਉਹਨਾਂ 'ਚ ਵੜ ਗਏ। ਓਏ ਭਾਈ, ਹਾਂ ਪੁਰਸ਼, ਗੁਰੂ ਕੇ ਮਹਿਲ ਕੀ ਸੇਵਾ ਚੱਲ ਰਹੀ, ਤੁਸੀਂ ਵੀ ਹਾਜ਼ਰੀ ਲਾਓ। ਕੋਈ ਰਕਸ਼ੇ ਵਾਲਾ ਰੁਪਈਆ ਕੱਢੇ, ਕੋਈ 2 ਰੁਪਏ ਕੱਢੇ, ਕੋਈ 5 ਕੱਢੇ, ਇੱਕ ਨੇ ਧੇਲੀ ਰੱਖਤੀ ਮਹਾਂਪੁਰਸ਼ਾਂ ਦੇ ਹੱਥ 'ਤੇ, ਅਤੇ ਸੇਵਾਦਾਰਾਂ ਨੇ ਹੁੱਜਾ ਮਾਰਿਆ ਮਹਾਂਪੁਰਸ਼ਾਂ ਨੂੰ, ਬਾਬਾ ਜੀ ਕੀ ਕਰਨ ਲੱਗ ਪਏ। ਇੱਕ ਇੱਕ ਦੁਕਾਨਦਾਰ 1,000-1,000 ਰੁਪਇਆ ਦੇ ਰਿਹਾ, ਕੋਈ 5,000 ਦੇ ਰਿਹਾ, ਕੋਈ 2,000, ਅਸੀਂ ਬਾਜ਼ਾਰ 'ਚੋਂ ਐਡੀ ਸੋਹਣੀ ਗੁਰਾਈ ਕਰਨ ਲੱਗੇ, ਤੁਸੀਂ ਕੀ ਰਕਸ਼ਿਆਂ ਵਾਲਿਆਂ 'ਚ ਵੜ ਗਏ, ਆ ਧੇਲੀ ਦੇ ਰਿਹਾ, ਆਹ ਸਾਡੀ ਇੱਜ਼ਤ ਰਹਿ ਰਹੀ ਹੈ। ਆਖੋ ਸਤਨਾਮ। ਬਾਬਾ ਸੇਵਾ ਸਿੰਘ ਜੀ ਕਹਿੰਦੇ ਇਹਨਾਂ ਦੀ ਧੇਲੀ ਜੇ ਨਾ ਆਈ ਤੇ ਕੋਈ ਸੇਵਾ ਨਹੀਂ ਰੁਕ ਜਾਣੀ, ਇਹਨਾਂ ਦਾ ਕੋਈ ਰੁਪਈਆ ਇੱਕ ਨਾ ਆਇਆ ਤੇ ਕੋਈ ਸੇਵਾ ਨਹੀਂ ਰੁਕ ਜਾਣੀ। ਸਾਨੂੰ ਤੇ ਚੱਲਦੇ ਚੱਲਦੇ ਇਹਨਾਂ ਤੇ ਤਰਸ ਆ ਗਿਆ ਕਿ ਇਹਨਾਂ ਦੀ ਵੀ ਗੁਰੂ ਤੇਗ ਬਹਾਦਰ ਦੇ ਦਰ ਗੁਰੂ ਕੇ ਮਹਿਲ ਨਾਲ ਸਾਂਝ ਪੈ ਜਾਵੇ। ਕਈ ਸੇਵਾਦਾਰ ਹੁੰਦੇ ਨੇ ਖੁੱਲੀਆਂ ਗੱਲਾਂ ਕਰ ਲੈਂਦੇ, ਮਹਾਂਪੁਰਸ਼ਾਂ ਦੇ ਨੇੜੇ ਹੁੰਦੇ, ਇੱਕ ਨੇ ਖੁੱਲੀ ਗੱਲ ਮਾਰਤੀ, ਕਹਿੰਦਾ ਲਓ ਬਾਬਾ ਜੀ ਧੇਲੀ ਦੇਣ ਵਾਲੇ ਦੀ ਵੀ ਗੁਰੂ ਤੇਗ ਬਹਾਦਰ ਦੇ ਦਰ ਨਾਲ ਸਾਂਝ ਪੈ ਜੂ, ਇੱਕ ਧੇਲੀ ਦੇਣ ਵਾਲੇ ਦੀ ਵੀ ਸਾਂਝ ਪੈ ਜਾਏਗੀ। ਬਾਬਾ ਸੇਵਾ ਸਿੰਘ ਜੀ ਕਹਿੰਦੇ ਹਾਂ, ਜੇ ਉਹਨੇ ਸ਼ਰਧਾ ਨਾਲ ਧੇਲੀ ਦਿੱਤੀ, ਉਦੋਂ ਮੈਂ ਜਦੋਂ ਦਾ ਬਚਨ ਸੁਣਾ ਰਿਹਾ ਉਦੋਂ ਪੌਲੀ ਦੀ ਇੱਟ ਹੁੰਦੀ ਸੀ, ਹੁਣ ਤੇ ਮਹਿੰਗੀ ਹੈ। ਕਹਿਣ ਲੱਗੇ ਜਿਹਨੇ ਧੇਲੀ ਵੀ ਦਿੱਤੀ ਪਿਆਰ ਨਾਲ, ਇਹਦੀਆਂ ਵੀ 2 ਇੱਟਾਂ ਜਦੋਂ ਗੁਰੂ ਤੇਗ ਬਹਾਦਰ ਦਾ ਦਰ ਬਣਨ ਵੇਲੇ ਲੱਗ ਗਈਆਂ, ਇਹਦੀ ਵੀ ਸਾਂਝ ਪੈ ਗਈ ਗੁਰੂ ਤੇਗ ਬਹਾਦਰ ਮਹਾਰਾਜ ਨਾਲ। ਆਖੋ ਸਤਨਾਮ। ਇਸ ਲਈ ਜਿਹੜੇ ਮਹਾਂਪੁਰਸ਼ ਕੋਈ ਸੇਵਾ ਮੰਗਦੇ ਨੇ, ਉਹ ਇਹ ਨਾ ਸੋਚਿਓ ਇਹ ਮੰਗਣ ਵਾਲੇ ਤੇ ਅਸੀਂ ਦੇਣ ਵਾਲੇ ਹਾਂ, ਉਹ ਸਹੀ ਮਾਇਨੇ 'ਚ ਸਾਡਾ ਭਲਾ ਕਰ ਰਹੇ ਹੁੰਦੇ ਨੇ, ਸਾਡਾ ਭਲਾ ਕਰ ਰਹੇ ਹੁੰਦੇ ਨੇ ਉਹ ਸਾਧ ਸੰਗਤ। ਹੁਣ ਵੇਖੋ ਕਿੱਡੀ ਹੈਰਾਨਗੀ ਦਾ ਗੱਲ ਹੈ ਕਿ ਗੁਰੂ ਅਰਜਨ ਦੇਵ ਜੀ ਕੌਣ ਨੇ? ਦਾਤਾਂ ਵੰਡਣ ਵਾਲੇ। ਪਰ ਉਹ ਗੁਰੂ ਅਰਜਨ ਦੇਵ ਆਪਣੀ ਕਲਮ ਨਾਲ ਚਿੱਠੀ ਲਿਖਦੇ ਨੇ ਸੰਗਤਾਂ ਨੂੰ ਕਿ ਦਰਬਾਰ ਸਾਹਿਬ ਆਪੋ ਆਪਣਾ ਦਸਵੰਧ ਲੈ ਕੇ ਆਓ। ਤੇ ਇੱਕ ਸਿੱਖ ਨੇ ਟਿਕਚਰ ਕਰਤੀ ਕਿਸੇ ਨੇ ਕਿ ਗੁਰੂ ਅਰਜਨ ਸਾਹਿਬ ਜਿਹੜੇ ਆਪ ਚਿੱਠੀਆਂ ਲਿਖਦੇ ਨੇ ਦਸਵੰਧ ਲੈ ਕੇ ਆਓ, ਉਹ ਕਿਸੇ ਦੀ ਝੋਲੀ ਕੀ ਭਰਨਗੇ? ਆਖੋ ਸਤਨਾਮ। ਦਾਸ ਨੇ ਜਵਾਬ ਦਿੱਤਾ, ਜੇ ਗੁਰੂ ਅਰਜਨ ਸਾਹਿਬ ਚਿੱਠੀ ਲਿਖਦੇ ਨੇ ਕਿਸੇ ਸਿੱਖਾਂ ਨੂੰ ਪਿੰਡਾਂ ਨਗਰਾਂ ਵਿੱਚ ਕਿ ਦਸਵੰਧ ਲੈ ਕੇ ਪਹੁੰਚੋ, ਉਦੋਂ ਦੀ ਗੱਲ ਹੈ ਜਦੋਂ ਸੰਗਤ ਪਹੁੰਚੀਆਂ ਦਸਵੰਧ ਲੈ ਕੇ ਤੇ ਮਹਾਰਾਜ ਨੇ ਸ਼ਬਦ ਉਚਾਰਿਆ ਸੀ ਰਾਜ ਲੀਲਾ ਤੇਰੇ ਨਾਮ ਬਣਾਈ ਤੇ ਜੋਗ ਬਣਿਆ ਤੇਰਾ ਕੀਰਤਨ ਗਾਈ ਸਰਵ ਸੁਖਾਂ ਬਣੇ ਤੇਰੇ ਓਲੇ ਭਰਮ ਕੇ ਪੜਦੇ ਸਤਿਗੁਰ ਖੋਲੇ ਤੋ ਗੁਰੂ ਅਰਜਨ ਸਾਹਿਬ ਵਾਸਤੇ ਕਿਸੇ ਨੇ ਟਿਕਚਰ ਕਰਤੀ ਦਾਸ ਨੂੰ ਕਿ ਜਿਹੜੇ ਆਪ ਚਿੱਠੀ ਲਿਖਦੇ ਕਿਸੇ ਕੋਲ ਦਸਵੰਧ ਮੰਗਣ ਦੀ ਉਹ ਕਿਸੇ ਦੀ ਝੋਲੀ ਕੀ ਭਰਨਗੇ ਮੈਂ ਕਿਹਾ ਗੁਰੂ ਅਰਜਨ ਸਾਹਿਬ ਇਸ ਲਈ ਚਿੱਠੀ ਨਹੀਂ ਲਿਖਦੇ ਕਿ ਉਹਨਾਂ ਦਾ ਨਹੀਂ ਦਸਵੰਧ ਆਏਗਾ ਤੇ ਕੋਈ ਮਹਾਰਾਜ ਦਾ ਕੰਮ ਰੁਕ ਜਾਣਾ ਉਹ ਇਸ ਲਈ ਚਿੱਠੀ ਲਿਖਦੇ ਨੇ ਕਿ ਮੇਰੇ ਸਿੱਖ ਆਲਸੀ ਨਾ ਹੋ ਜਾਣ ਇਹਨਾਂ ਦੇ ਘਰ ਪਈ ਹੋਈ ਨਾਗਨੀ ਮਾਇਆ ਵੀ ਉਹਦਾ ਦਸਵਾਂ ਹਿੱਸਾ ਜਦੋਂ ਗੁਰੂ ਕੀ ਗੋਲਕ ਚ ਆ ਗਿਆ ਤੇ ਨੌ ਹਿੱਸੇ ਘਰ ਪਏ ਵੀ ਅੰਮ੍ਰਿਤ ਬਣ ਜਾਣਗੇ ਆਖੋ ਸਤਨਾਮ ਜਦੋਂ ਤੁਸੀਂ ਇੱਕ ਹਿੱਸਾ ਗੁਰੂ ਕੇ ਲੇਖੇ ਕੱਢਦੇ ਹੋ ਤੇ ਉਤਨਾ ਗੁਰਬਾਣੀ ਨੇ ਕਿਹਾ ਮਾਇਆ ਹੋਈ ਨਾਗਨੀ ਬੜਾ ਕੁਝ ਕਿਹਾ ਮਾਇਆ ਬਾਰੇ ਖਸਮ ਮਰੇ ਤੋ ਨਾਰ ਨਾ ਰੋਵੇ ਇਹ ਮਾਇਆ ਨੂੰ ਕਿਹਾ ਇਸ ਰਖਵਾਰਾ ਉਹ ਰੋਵੇ ਮਾਇਆ ਕਹਿੰਦੀ ਖਸਮ ਮਰੇ ਤੋ ਨਾਰ ਨਾ ਰੋਵੇ ਕਿ ਜਦੋਂ ਕੋਈ ਖਸਮ ਮਰ ਜੇ ਨਾਰ ਨੀ ਰੋਂਦੀ ਰੋਂਦੀ ਕਿਉਂ ਨੀ ਰੋਂਦੀ ਏ ਖਸਮ ਮਰ ਜੇ ਪਰ ਮਾਇਆ ਕਹਿੰਦੀ ਇਹ ਮੇਰਾ ਖਸਮ ਮਰ ਜੇ ਨਾ ਜਿਹਨੇ ਮੈਨੂੰ ਮਿਹਨਤਾਂ ਲਾ ਲਾ ਕੇ ਇਕੱਠਾ ਕੀਤਾ ਸਾਰੀ 18-18 ਘੰਟੇ ਮਿਹਨਤ ਕੀਤੀ ਮੈਨੂੰ ਇਕੱਠਾ ਕਰਦਾ ਰਿਹਾ ਮੇਰਾ ਖਸਮ ਏ ਜਿਹੜਾ ਮੈਨੂੰ ਇਕੱਠਾ ਕਰਦਾ ਰਿਹਾ ਇਹਨੇ ਪਿਆਰ ਨਾਲ ਪਰ ਇਹ ਜਦੋਂ ਮਰ ਜਾਂਦਾ ਤੇ ਮੈਂ ਨੀ ਰੋਂਦੀ ਭਾਈ ਮਾਇਆ ਰੋਂਦੀ ਕਿਉਂ ਨੀ ਏਡੇ 18 ਘੰਟੇ ਰੋਜ਼ ਮਿਹਨਤਾਂ ਲਾ ਕੇ ਤੈਨੂੰ ਇਕੱਠਾ ਕਰਨ ਵਾਲਾ ਉਹ ਚਲਾ ਗਿਆ ਕਹਿੰਦੀ ਮੈਂ ਤਾਂ ਨੀ ਰੋਂਦੀ ਕਿ ਉਹ ਜੇ ਮਰਦਾ ਜਦੋਂ ਮਰਦਾ ਉਹਦਾ ਸੰਸਕਾਰ ਬਾਅਦ ਚ ਹੁੰਦਾ ਮੇਰਾ ਅਗਲਾ ਖਸਮ ਨਾਲ ਹੀ ਬਣ ਜਾਂਦਾ ਆਖੋ ਸਤਨਾਮ ਮਾਇਆ ਕਹਿੰਦੀ ਅਜੇ ਘਰ ਚ ਹੀ ਹੁੰਦਾ ਸਰੀਰ ਤੇ ਨਾਲ ਹੀ ਲਿਖਿਆ ਜਾਂਦਾ ਇਹ ਮਕਾਨ ਇਹਦਾ ਇਹ ਹਿੱਸਾ ਇਹਦਾ ਇਹ ਹਿੱਸਾ ਇਹਦਾ ਮੇਰੇ ਮਾਲਕ ਦੇ ਨਾਲ ਹੀ ਅਗਲਾ ਖਸਮ ਬਣ ਜਾਂਦਾ ਆਖੋ ਸਤਨਾਮ ਇਸ ਲਈ ਗੁਰੂ ਸਾਹਿਬ ਨੇ ਬਾਣੀ ਚ ਲਿਖ ਤਾ ਖਸਮ ਮਰੇ ਤੋ ਨਾਰ ਨਾ ਰੋਵੇ ਇਸ ਰਖਵਾਰਾ ਔਰੋ ਹੋਵੇ ਇਹਦਾ ਨਾਲ ਹੀ ਦੂਜਾ ਖਸਮ ਬਣ ਜਾਂਦਾ ਇਹ ਉਹ ਮਾਇਆ ਜਦੋਂ ਇੱਕ ਹਿੱਸਾ ਅਸੀਂ ਗੁਰੂ ਘਰ ਲਈ ਦਿੰਦੇ ਹਾਂ ਤੇ ਨੌ ਹਿੱਸੇ ਨਾਲ ਘਰ ਪਏ ਅੰਮ੍ਰਿਤ ਬਣ ਜਾਂਦੇ ਨੇ ਆਖੋ ਸਤਨਾਮ ਇਸ ਲਈ ਗੁਰੂ ਅਰਜਨ ਸਾਹਿਬ ਜੇ ਚਿੱਠੀ ਲਿਖਦੇ ਨੇ ਤੇ ਭਲੇ ਲਈ ਲਿਖਦੇ ਨੇ ਕਿ ਸਿੱਖ ਉਂਝ ਆਲਸੀ ਹੋ ਜਾਣਾ ਤੇ ਇਹ ਸਿੱਖ ਦਾ ਭਲਾ ਕਰ ਰਹੇ ਨੇ ਬਾਬਾ ਕੁੰਦਨ ਸਿੰਘ ਜੀ ਉਹਨਾਂ ਦੇ ਸੇਵਾਦਾਰ ਨੇ ਭਾਈ ਸੁਖਦੇਵ ਸਿੰਘ ਤੇ ਸਾਧ ਸੰਗਤ ਸੇਵਾ ਚੱਲ ਰਹੀ ਸੀ ਕੋਟੀਸੇ ਖਾਨ ਕੋਲ ਮੰਦਰੀ ਪਿੰਡ ਉੱਥੇ ਅਸਥਾਨ ਬਣ ਰਿਹਾ ਸੀ ਸੀਮਿੰਟ ਮੋਗਿਆ ਬਾਬਾ ਕੁੰਦਨ ਸਿੰਘ ਜੀ ਦੇ ਸੇਵਾਦਾਰ ਭਾਈ ਸੁਖੀ ਜੀ ਜਾ ਕੇ ਕਹਿੰਦੇ ਜੀ ਸੀਮਿੰਟ ਨਹੀਂ ਹੈਗਾ ਉਦੋਂ ਬੜੀ ਸ਼ੋਰਟ ਹੁੰਦੀ ਸੀ ਕਹਿੰਦੇ ਚੰਗਾ ਤੂੰ ਫਲਾਣੇ ਲੁਧਿਆਣੇ ਦੇ ਅਫਸਰ ਕੋਲ ਜਾ ਤੇ 100 ਬੋਰੀ ਦਾ ਕਟਵਾ ਲਿਆ ਪਰਚੀ ਕਟਵਾ ਲਿਆ ਜਦੋਂ ਪਰਚੀ ਕਟਾ ਲਿਆਂਦੀ ਜੀ ਪਰਚੀ ਕਟਾ ਲਿਆਂਦੀ ਏ ਬਾਬਾ ਜੀ ਕਹਿੰਦੇ ਲੁਧਿਆਣੇ ਜਿਹੜਾ ਸੰਗੀ ਏ ਹਰਨਾਮ ਸਿੰਘ ਉਹਦੇ ਘਰ ਚਲਾ ਜਾ ਤੇ ਪਰਚੀ ਉਹਨੂੰ ਦੇ ਦੇ ਵੀ ਇਹਦੀ ਸੇਵਾ ਉਹਨੂੰ ਕਹਿ ਤੇਰੇ ਜਿੰਮੇ ਲਾਈਏ ਇਹ ਸੀਮਿੰਟ ਉੱਥੇ ਭਿਜਵਾ ਦੇਵੇ ਪੇਮੈਂਟ ਦੇ ਕੇ ਪਰਚੀ ਤੋਂ ਸਤਿਬਚਨ ਜੀ ਨਾਨਕ ਸਰ ਦੀ ਮਰਿਆਦਾ ਨਹੀਂ ਹੈਗੀ ਕੋਈ ਉਗਰਾਈ ਬਾਰੇ ਇਸ ਤਰ੍ਹਾਂ ਅਨਾਊਂਸ ਕਰਨ ਦੀ ਜਦੋਂ ਬਾਬਾ ਸੁਖੀ ਜੀ ਮਹਾਂਪੁਰਸ਼ਾਂ ਦੇ ਕਹੇ ਤੇ ਚਲੇ ਗਏ ਹਰਨਾਮ ਸਿੰਘ ਲੁਧਿਆਣੇ ਦਾ ਜਾ ਕੇ ਕਿਹਾ ਵੀ ਬਾਬਾ ਜੀ ਨੇ ਜੇ ਭੇਜਿਆ ਹੈ ਕਿ ਇਹ ਪਰਚੀ ਸੀਮਿੰਟ ਦੀ ਏ ਤੇ ਸੀਮਿੰਟ ਭਿਜਵਾ ਦੇਣਾ ਉਹ ਅੱਗੋਂ ਕਹਿਣ ਲੱਗਾ ਪਿਤਾ ਜੀ ਆਉਣਗੇ ਸਲਾਹ ਕਰਾਂਗੇ ਸੋਚਾਂਗੇ ਤੁਸੀਂ ਫੇਰ ਕਿਸੇ ਵੇਲੇ ਆ ਜਾਣਾ ਜਿਵੇਂ ਟਾਲੀ ਦਾ ਨਾ ਬੰਦੇ ਨੂੰ ਆਖੋ ਸਤਨਾਮ ਤੁਹਾਨੂੰ ਪਤਾ ਹੀ ਹੈ ਨਾ ਕਈ ਬੰਦੇ ਰੋੜਾ ਨਹੀਂ ਮਾਰਦੇ ਰੇਤ ਦੀ ਬੁੱਕ ਮਾਰ ਦਿੰਦੇ ਆ ਚੱਲ ਟਾਈਮ ਟਪਾ ਲਈਏ ਆਖੋ ਸਤਨਾਮ ਅੱਛਾ ਪਿਤਾ ਜੀ ਆਉਣਗੇ ਸਲਾਹ ਕਰਾਂਗੇ ਉਹ ਬਾਬਾ ਜੀ ਕੋਲ ਆ ਗਿਆ ਜੀ ਉਹਨਾਂ ਨੇ ਕਿਹਾ ਸਲਾਹ ਕਰਾਂਗੇ ਬਾਬਾ ਜੀ ਕਹਿੰਦੇ ਚੰਗਾ ਪਰਸੋਂ ਫਿਰ ਚੱਲ ਜੀ ਉਹਨਾਂ ਕੋਲ ਪਰਸੋਂ ਫਿਰ ਚਲੇ ਗਏ ਜਦੋਂ ਫਿਰ ਚਲੇ ਗਏ ਉਹ ਕਹਿੰਦੇ ਜੀ ਅਸੀਂ ਸਲਾਹ ਨਹੀਂ ਕੀਤੀ ਸੋਚਾਂਗੇ ਵੇਖਾਂਗੇ ਅਤੇ ਸਲਾਹ ਜੇ ਕੀਤੀ ਨਹੀਂ ਰੁਕ ਜਾਓ ਅਤੇ ਜਦੋਂ ਐਸੀ ਗੱਲ ਹੋਈ ਵਾਪਸ ਆ ਗਏ ਬਾਬਾ ਕੁੰਦਨ ਸਿੰਘ ਜੀ ਦੇ ਸੇਵਕ ਭਾਈ ਸੁਖੀ ਜੀ ਮੰਦਰੀ ਬੈਠੇ ਚੌਂਕੜੀ ਮਾਰ ਕੇ ਅਤੇ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਹੋ ਰਿਹਾ ਸੀ ਪੰਗਤੀ ਆ ਗਈ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ ਕਹਿੰਦੇ ਜਦੋਂ ਪੰਗਤੀ ਸੁਣੀ ਕਿ ਅੰਦਰ ਹਿੱਲ ਗਿਆ ਕਿ ਤੂੰ ਐਡੇ ਪੀਰ ਦਾ ਚੇਲਾ, ਇਹਨੇ ਮਾਲਕ ਦਾ ਬਾਬਾ ਕੁੰਦਨ ਸਿੰਘ ਜੀ ਜਿਨ੍ਹਾਂ ਦਾ ਅਰਬਾਂ ਦਾ ਕੰਮ ਚੱਲਣ ਡਿਆ ਹੈ, ਉਹਨਾਂ ਦਾ ਸੇਵਾਦਾਰ, ਤੇ ਮੰਗਣ ਜਾਂਦਾ ਪਿਆ ਕਿਸੇ ਕੋਲ? ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ, ਸੀਮਿਟ ਹੈ ਨਹੀਂ ਸੀ। ਪੰਜਵੇਂ ਦਿਨ ਫਿਰ ਬਾਬਾ ਜੀ ਕੋ ਆ ਗਏ, ਕਹਿਣ ਲੱਗੇ ਬਾਬਾ ਜੀ ਨੂੰ, ਬਾਬਾ ਜੀ ਉਹ ਅਜੇ ਕਹਿੰਦੇ ਸਲਾਹ ਕਰਾਂਗੇ ਤੇ ਸੀਮਿਟ ਨਹੀਂ ਹੈਗਾ, ਅੰਦਰ ਹਿੱਲਿਆ ਪਿਆ ਗੁਰਪੀਰ ਸਦਾਏ। ਬਾਬਾ ਜੀ ਨੇ ਅੱਗੋਂ ਕਿਹਾ ਚੰਗਾ ਤੀਜੀ ਵਾਰੀ ਫਿਰ ਹੋਆ ਹੱਕ ਸਤਨਾਮ ਹੈ। ਤੇ ਉਹ ਅੱਗੋਂ ਬਾਬਾ ਸੁਖੀ ਜੀ ਕਹਿਣ ਲੱਗੇ ਜੀ ਮੈਂ ਨਹੀਂ ਜਾਣਾ, ਉਹ ਦੋ ਵਾਰੀ ਨਾ ਕਰ ਬੈਠੇ ਤੇ ਮੈਂ ਨਹੀਂ ਜਾਣਾ, ਮੈਨੂੰ ਸ਼ਰਮ ਆਉਂਦੀ ਵੀ ਤੁਹਾਡਾ ਮੈਂ ਸੇਵਕ ਹੋਵਾਂ ਤੇ ਕਿਸੇ ਕੋਲੋਂ ਕੋਈ ਚੀਜ਼ ਮੰਗਣ ਜਾਵਾਂ। ਉਸ ਵੇਲੇ ਦਾ ਬਚਨ ਜੇ ਮਹਾਂਪੁਰਸ਼ਾਂ ਦਾ ਸੁਣਿਓ, ਜਿਹਦੇ ਕਰਕੇ ਮੈਂ ਪਿਛਲੀ ਗੱਲ ਲਿਆਂਦੀ ਹੈ, ਕਹਿੰਦਾ ਜੀ ਮੈਂ ਨਹੀਂ ਜਾਣਾ, ਮੈਂ ਉਹਨਾਂ ਕੋਲੋਂ ਮੰਗਣ ਜਾਵਾਂ ਤੇ ਇੰਨਾ ਤੁਹਾਡਾ ਕੰਮ ਚੱਲਣ ਡਿਆ, ਇੰਨਾ ਕਾਰੋਬਾਰ ਹੈ, ਤੁਸੀਂ ਹੋਰ ਕਿਸੇ ਬੰਨੇ ਕਰ ਦਿਓ ਤੇ ਮੈਂ ਉੱਥੇ ਨਹੀਂ ਜਾਣਾ, ਮੈਨੂੰ ਸ਼ਰਮ ਆਉਂਦੀ ਉਹਨਾਂ ਕੋਲ ਜਾਂਦਿਆਂ ਮੰਗਣ ਲਈ। ਉਸ ਵੇਲੇ ਬਾਬਾ ਕੁੰਦਨ ਸਿੰਘ ਜੀ ਕਹਿੰਦੇ ਸ਼ਰਮ ਉੱਥੇ ਆਉਂਦੀ ਹੈ ਜਦੋਂ ਆਪਣੇ ਢਿੱਡ ਲਈ ਕੁਝ ਮੰਗਣ ਜਾਈਏ। ਆਖੋ ਸਤਨਾਮ। ਜਦੋਂ ਗੁਰੂ ਦੇ ਚੱਲਦੇ ਕੰਮ ਲਈ ਮੰਗਣ ਜਾਈਏ ਉਦੋਂ ਕੋਈ ਗੁਨਾਹ ਨਹੀਂ ਹੈ। ਆਖੋ ਸਤਨਾਮ। ਜਦੋਂ ਗੁਰੂ ਦੇ ਕਿਸੇ ਕਾਰਜ ਲਈ ਕੁਝ ਲੈਣ ਜਾਈਏ ਤੇ ਉਦੋਂ ਕੋਈ ਸ਼ਰਮ ਨਹੀਂ ਹੈ, ਆਪਣੇ ਢਿੱਡ ਲਈ ਮੰਗਣ ਜਾਈਏ। ਪੰਕਤੀ ਉਹੀ ਹੈ, ਅਰਥ ਸਮਝ ਲਏ। ਆਖੋ ਸਤਨਾਮ। ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਏ ਪਾਏ, ਜਿਹੜਾ ਆਪਣੇ ਪੂਰੇ ਗੁਰੂ ਦਾ ਚੇਲਾ ਸੇਵਕ ਆਪਣੇ ਢਿੱਡ ਲਈ ਜਦੋਂ ਕਿਤੇ ਮੰਗਣ ਜਾਂਦਾ ਤੇ ਸ਼ਰਮ ਵਾਲੀ ਗੱਲ ਹੈ, ਤੇ ਜੇ ਗੁਰੂ ਲਈ ਜਾਂਦਾ ਤੇ ਕੋਈ ਗੱਲ ਨਹੀਂ। ਉਹ ਹਰਨਾਮ ਸਿੰਘ ਲੁਧਿਆਣੇ ਦੇ ਸਾਧ ਸੰਗਤ 15 ਦਿਨਾਂ ਬਾਅਦ ਦੋਵਾਂ ਜੀਆਂ ਦਾ ਐਕਸੀਡੈਂਟ ਹੋ ਗਿਆ। ਆਖੋ ਸਤਨਾਮ। ਉਹ ਜਿੰਨਾ 100 ਬੋਰੀ ਤੇ ਲੱਗਣਾ ਸੀ, ਦੂਣਾ ਤੀਣਾ ਉਹਨਾਂ ਦਾ ਹਸਪਤਾਲਾਂ ਤੇ ਲੱਗ ਗਿਆ। ਇਹ ਉਹਨਾਂ ਦੀ ਭਾਵਨਾ, ਇਹਦੇ ਤੇ ਕੋਈ ਕਿੰਤੂ ਨਾ ਕਰੇ ਜੋ ਉਹਨਾਂ ਨੇ ਗੱਲ ਸੁਣਾਈ। ਕਹਿੰਦੇ ਉਸ ਵੇਲੇ ਜਦੋਂ ਪਤਾ ਲੱਗਾ 15 ਦਿਨਾਂ ਬਾਅਦ ਐਕਸੀਡੈਂਟ ਹੋ ਗਿਆ, ਬਾਬਾ ਭਾਈ ਸੁਖੀ ਜੀ ਬਾਬਾ ਕੁੰਦਨ ਸੇਵਕ ਕਹਿੰਦੇ ਮੈਂ ਮਨ ਚ ਸੋਚਣ ਲੱਗ ਪਿਆ, ਸਹੀ ਮੈਣੇ ਚ ਮਹਾਂਪੁਰਸ਼ ਬਹੁਤ ਪੂਰੇ ਨੇ, ਕਿਸੇ ਕੋਲ ਨਹੀਂ ਭੇਜਦੇ, ਲੇਕਿਨ ਇਹਨਾਂ ਦਾ ਇਹ ਟਾਈਮ ਔਖਾ ਜਿਹੜਾ ਹੈ ਉਹ ਸਾਧ ਸੰਗਤ ਸਮਾਂ ਉਹਨਾਂ ਦੇ ਉੱਤੇ ਇਹ ਹਸਪਤਾਲਾਂ ਚ ਪੈਸਾ ਲੱਗਣ ਵਾਲਾ ਐਕਸੀਡੈਂਟ ਵਾਲਾ ਇਹ ਔਖਾ ਸਮਾਂ ਟਾਲ ਰਹੇ ਸੀ ਜਿਹਨੂੰ ਉਹ ਦੋਵੇਂ ਜੀ ਨਹੀਂ ਸੰਭਾਲ ਸਕੇ। ਆਖੋ ਸਤਨਾਮ। ਇਹ ਉਹਨਾਂ ਦਾ ਔਖਾ ਵੇਲਾ ਟਾਲ ਰਹੇ ਸਨ, ਸਮਾਂ ਘੜੀ ਟਾਲ ਰਹੇ ਸਨ, ਲੇਕਿਨ ਉਹ ਨਹੀਂ ਸਮਝ ਸਕੇ। ਗੱਜ ਕੇ ਆਖੋ ਸਤਨਾਮ। ਤੋ ਦਾਸ ਬੇਨਤੀ ਕਰ ਰਿਹਾ ਹੈ ਕਿ ਅਗਰ ਕੋਈ ਮਹਾਂਪੁਰਸ਼, ਅਗਰ ਕੋਈ ਗੁਰੂ ਸਾਹਿਬ ਆਪ ਚਿੱਠੀਆਂ ਲਿਖਦੇ ਨੇ, ਇਸ ਨਹੀਂ ਲਿਖਦੇ ਕਿ ਉਹਨਾਂ ਦਾ ਕੰਮ ਰੁਕ ਜਾਂਦਾ, ਉਹ ਇਸ ਲਈ ਕਹਿੰਦੇ ਨੇ ਸਿੱਖ ਨੇ ਆਲਸੀ ਹੋ ਜਾਣਾ, ਮੋਹ ਚ ਪੈ ਕੇ ਹੈ। ਤੇ ਇਹਦਾ ਇੱਕ ਹਿੱਸਾ ਥੋੜਾ ਜਿਹਾ ਪ੍ਰੇਰਨਾ ਦੇ ਕੇ ਵੀ ਜੇ ਖਿੱਚ ਲਿਆ ਤੇ ਇਹਦੇ ਘਰ ਚ ਬੈਠੇ 9 ਹਿੱਸੇ ਅੰਮ੍ਰਿਤ ਬਣ ਜਾਣੇ। ਆਖੋ ਸਤਨਾਮ। ਇਹ ਮਨ ਵੇਚਣ ਦੀ ਦੂਜੀ ਨਿਸ਼ਾਨੀ ਹੈ, ਆਪਣੀ ਕਮਾਈ ਦਾ 10ਵਾਂ ਹਿੱਸਾ ਗੁਰੂ ਦੇ ਲੇਖੇ ਲਾਓ ਤੇ ਕਿਵੇਂ ਲਾਉਣਾ, ਕਿੱਥੇ ਲਾਉਣਾ, ਅਕਲੀ ਕੀਤੇ ਦਾਨ। ਇਹ ਤੁਹਾਨੂੰ ਮੈਂ ਆਪ ਜੀ ਨੂੰ ਬੇਨਤੀ ਕੀਤੀ ਹੈ। 5 ਮਿੰਟ ਜੇ ਹੋਰ ਲਾਣੇ ਲਾਵਾਂਗੇ, ਆਓ ਕੋਈ ਵਾਂਝਾ ਨਾ ਰਹੇ, ਨਾਲ ਨਾਲ ਗੁਰਬਾਣੀ ਦਾ ਰਸ ਲਓ ਜੀ।
ਮਨ ਬੈਚੈ ਸਤ ਗੁਰ ਕੈ ਪਾਸ, ਮਨ ਬੈਚੈ ਸਤ ਗੁਰ ਕੈ ਪਾਸ, ਮਨ ਬੈਚੈ ਸਤ ਗੁਰ ਕੈ ਪਾਸ, ਮਨ ਬੈਚੈ ਸੇਵਕ ਕੇ ਕਾਰਜ ਰਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਕ ਕੇ ਕਾਰਜ ਰਾਸ, ਮਨ ਬੈਚੈ ਸਤਿਗੁਰ ਕੇ ਪਾਸ, ਮਨ ਬੈਚੈ ਸਤਿਗੁਰ ਕੇ ਪਾਸ, ਮਨ ਬੈਚੈ ਸਤਿਗੁਰ ਕੇ ਪਾਸ।
ਆਪਣਾ ਬਲ ਨਹੀਂ ਹਾਰੇ ਮਨ ਵਿੱਚ ਸਤਿਗੁਰ ਕੇ ਪਾ ਕਿਰਤ ਵਿਰਤ ਕਰ ਧਰਮ ਦੀ ਪ੍ਰਸ਼ਾਦਿਆਣ ਵਰਤੰਦਾ ਮਨ ਵਿੱਚ ਸਤਿਗੁਰ ਕੇ ਪਾਸ ਮਨ ਵਿੱਚ ਸਤਿਗੁਰ ਕੇ ਪਾਸ ਸਵੰਦ ਗੁਰੂ ਨੇ ਦੇਵਈ ਦਸਵੰਦ ਗੁਰੂ ਨੇ ਦੇਵਈ ਛਲਕਾ ਕਰੇ ਵਪਾਰੀ ਕਹੇ ਗੋਬਿੰਦ ਸਿੰਘ ਲਾਲ ਜੀ ਓਕੇ ਨਰਕ ਹਜ਼ਾਰ ਮਨ ਵੇਚੇ ਸਤ
ਦੋ ਤਿੰਨ ਮਿੰਟ ਹੋਰ ਲਵਾਂਗੇ ਮਨ ਵੇਚਣ ਦੀ ਤੀਜੀ ਨਿਸ਼ਾਨੀ ਹੈ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣਨਾ ਆਖੋ ਸਤਨਾਮ ਜਦੋਂ ਦਾਸ ਨਮਸਕਾਰ ਕਰਨ ਆ ਰਿਹਾ ਸੀ ਤੇ ਜਿਹੜੇ ਗੁਰਮੁਖ ਪਿਆਰੇ ਸਪੀਕਰ ਤੇ ਬੋਲ ਰਹੇ ਸਨ ਉਹ ਵੀ ਆਪ ਜੀ ਨੂੰ ਪ੍ਰੇਰਨਾ ਦੇ ਰਹੇ ਸੀ ਕਿ ਕੋਈ ਵੀ ਨਿਗੋਰਾ ਨਾ ਰਹੇ ਇਹਨੂੰ ਦਾਸ ਵੇਰਵੇ ਨਾਲ ਤੇ ਕਿਉਂਕਿ 10 ਦੀਵਾਨ ਦਿੱਲੀ 'ਚ ਅਜੇ ਹੋਰ ਹੈਗੇ ਨੇ ਕਿਸੇ ਹੋਰ ਦੀਵਾਨ 'ਚ ਇਹਦਾ ਵੇਰਵਾ ਪੂਰਾ ਸਾਂਝਾ ਕਰਾਂਗੇ ਲੇਕਿਨ ਸੰਗਤ ਸਾਰੀ ਨੂੰ ਇੰਨੀ ਕੁ ਬੇਨਤੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਨੇ ਸਿੱਖ ਨੇ ਅੰਮ੍ਰਿਤ ਛਕਿਆ ਹੋਵੇ ਜਾਣ ਕੇ ਕੋਈ ਗਲਤੀ ਨਾ ਕਰੇ ਅਣਜਾਣੇ ਕੋਈ ਗਲਤੀ ਹੋ ਜੇ ਤੇ ਨਰਕ ਮਿਲ ਜਾਣ ਅਣਜਾਣੇ ਕੋਈ ਗਲਤੀ ਹੋ ਜੇ ਤੇ ਨਰਕ ਮਿਲ ਜਾਣ ਕਲਗੀਧਰ ਕਹਿੰਦੇ ਅੰਮ੍ਰਿਤ ਛਕਿਆ ਹੋਵੇ ਅਣਜਾਣੇ ਕੋਈ ਗਲਤੀ ਹੋ ਜੇ 10,000 ਸਾਲ ਤੱਕ ਸਿੱਖ ਨੂੰ ਮੈਂ ਨਰਕਾਂ 'ਚ ਨਹੀਂ ਜਾਣ ਦਿਆਂਗਾ ਬਾਹਰ ਬਾਰ ਬਾਰ ਜਨਮ ਦਿਆਂਗਾ ਕਿ ਜਿਹੜੀ ਚੀਜ਼ ਚਾਹੁੰਦਾ ਸਵਾਰ ਲਵੇ ਆਖੋ ਸਤਨਾਮ ਇਹ ਅੰਮ੍ਰਿਤ ਐਡੀ ਵੱਡੀ ਦਾਤ ਏ ਮੈਂ ਆਪਣਾ ਮਨ ਤੁਹਾਨੂੰ ਫਰੋਲ ਕੇ ਨਹੀਂ ਦੱਸ ਸਕਦਾ ਲੇਕਿਨ ਇੰਨੀ ਤੁਹਾਡੇ ਨਾਲ ਗੱਲ ਕਰ ਸਕਦਾ ਅੱਜ ਵੀ ਕਲਗੀਆਂ ਵਾਲਾ ਬਿਲਕੁਲ ਤੁਹਾਡੇ ਕੋਲ ਅੰਗ ਸੰਗ ਹੈਗਾ ਜੀ ਆਖੋ ਸਤਨਾਮ ਅੱਜ ਵੀ ਕਿਸੇ ਹੋਰ ਦੀਵਾਨਾਂ ਤੇ ਸਾਂਝੀਆਂ ਕਰਾਂਗੇ ਪ੍ਰੇਮ ਦੀਆਂ ਗੱਲਾਂ ਅੱਜ ਵੀ ਆਪਣੇ 5 ਅੰਮ੍ਰਿਤਧਾਰੀ ਸਿੰਘਾਂ 'ਚ ਪ੍ਰਤੱਖ ਵਰਤਦਾ ਹੈ ਪ੍ਰਤੱਖ ਹਾਜ਼ਰ ਨਾਜ਼ਰ ਜੇ ਵੱਡੇ ਤੋਂ ਵੱਡਾ ਤੁਹਾਡੇ ਘਰ ਦਾ ਨਹੀਂ ਕੋਈ ਗੁਰੂ ਵਾਲਾ ਕਾਰਜ ਰੁਕ ਜੇ ਦੇਗ ਬਣਾ ਕੇ 5 ਸਿੰਘ ਅੰਮ੍ਰਿਤਧਾਰੀ ਅਰਦਾਸਾ 100 ਦਿਨ ਕਲਗੀ ਧਰ ਨੂੰ ਰੇਖਾ ਬਦਲਾਉਣੀਆਂ ਪੈਂਦੀਆਂ ਨੇ ਆਖੋ ਸਤਨਾਮ ਕੀ ਬੀਤਿਆ ਸਾਡੇ ਨਾਲ ਉਹ ਸਵਾਦ ਦੱਸਿਆ ਨਹੀਂ ਜਾ ਸਕਦਾ ਉਹ ਮੇਰਾ ਸਾਹਿਬ ਜਿਹੜਾ ਅੱਜ ਵੀ 5 ਚ ਵਸ ਰਿਹਾ ਹੈ ਉਹਦੇ ਬਣੋ ਜੇ ਪ੍ਰੀਤਮ ਦੇ ਨਾ ਬਣੇ ਤੇ ਫਿਰ ਗੱਲ ਹੀ ਕਾਹਦੀ ਸਵਾਦ ਹੀ ਕਾਹਦਾ ਇਹ ਛੋਟੀ ਜਿਹੀ ਗੱਲ ਹੈ ਕਿ ਮਹਾਰਾਜ ਗੁਰੂ ਗੋਬਿੰਦ ਸਿੰਘ ਬਾਬਾ ਜੀ ਸਿੱਖ ਨੂੰ ਕਹਿੰਦੇ ਜਾਂ ਸਾਡੇ ਘੋੜੇ ਨੂੰ ਪਾਣੀ ਪਿਆ, ਉਹਨੇ ਲਗਾਮ ਫੜੀ, ਉਹ ਮੂੰਹ ਥੱਲੇ ਕਰਦਾ ਤਾਂ ਖੁਰਲੀ ਪੀਂਦਾ ਹੀ ਨਹੀਂ ਘੋੜਾ, ਦੋ ਮਿੰਟ ਕਰਦਾ ਰਿਹਾ ਯਤਨ, ਵਾਪਸ ਆ ਗਿਆ, ਬਾਬਾ ਜੀ ਘੋੜਾ ਪਾਣੀ ਨਹੀਂ ਪੀਂਦਾ। ਕਿਉਂ ਨਹੀਂ ਪੀਂਦਾ? ਬਾਬਾ ਜੀ ਪਿਆਸਾ ਨਹੀਂ ਹੋਣਾ, ਇਹਨੂੰ ਪਿਆਸ ਨਹੀਂ ਲੱਗੀ ਹੋਣੀ। ਬਾਬਾ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਅਸੀਂ 2 ਘੰਟੇ ਹੋ ਗਏ ਇੱਥੇ ਸਵਾਰੀ ਕਰਕੇ ਆ ਰਹੇ ਹਾਂ, ਕਿਤੇ ਵੀ ਇਹਨੂੰ ਰਾਹ 'ਚ ਪਾਣੀ ਨਹੀਂ ਪਿਆਇਆ, ਪਿਆਸਾ। ਤੂੰ ਕਹਿੰਦਾ ਪਿਆਸਾ ਨਹੀਂ, ਕਹਿੰਦਾ ਜੀ ਫਿਰ ਪਿਆਸਾ ਹੋਣਾ ਜਿੱਥੇ ਮੈਂ ਪਾਣੀ ਪਿਆਉਣ ਖੜਿਆ, ਪਾਣੀ ਗੰਦਾ ਹੋਣਾ, ਆਪ ਸਤਨਾਮ, ਫਿਰ ਪਾਣੀ ਮੈਲਾ ਹੋਣਾ ਤਾਂ ਨਹੀਂ ਪੀਂਦਾ। ਮਹਾਰਾਜ ਸਮਝ ਗਏ। ਕੋਲ ਦੂਜਾ ਸਿੱਖ ਖੜਾ ਸੀ, ਸਤਿਗੁਰੂ ਨੇ ਉਹਨੂੰ ਇਸ਼ਾਰਾ ਕੀਤਾ, ਕਹਿੰਦੇ ਪੁਰਖਾ ਤੂੰ ਘੋੜੇ ਨੂੰ ਪਾਣੀ ਪਿਆ ਕੇ ਆ। ਜਦੋਂ ਉਹਨੇ ਲਗਾਮ ਫੜੀ, ਲੈ ਗਿਆ ਖੁਰਲੀ ਕੋਲ, ਘੋੜਾ ਪਾਣੀ ਪੀਣ ਲੱਗ ਪਿਆ। ਉਹ ਸਿੱਖ ਵੀ ਹੈਰਾਨ ਹੈ, ਪਹਿਲੇ ਵਾਲਾ ਜਦੋਂ ਪਾਣੀ ਪੀ ਕੇ ਆ ਗਿਆ ਤੇ ਸਿੱਖਾ ਨਾ ਪਾਣੀ ਮੈਲਾ, ਪਾਣੀ ਵੀ ਨਹੀਂ ਮੈਲਾ, ਘੋੜਾ ਵੀ ਪਿਆਸਾ। ਕਹਿੰਦਾ ਸਤਿਗੁਰੂ ਫਿਰ ਮੇਰੇ ਕੋਲ ਕਿਉਂ ਨਹੀਂ ਪੀਤਾ? ਕਲਗੀਧਰ ਕਹਿੰਦੇ ਸਾਡੇ ਨੀਲੇ ਨੂੰ ਵੀ ਹੈ ਤੇ ਘੋੜੇ ਦੀ ਜਿਉਣ, ਪਰ ਰੋਜ਼ ਸੰਗਤ ਦੀ ਸੇਵਾ ਕਰਕੇ, ਸੰਗਤ ਦੇ ਦਰਸ਼ਨ ਕਰਕੇ, ਸਵਾਰੀ ਹੋਣ ਕਰਕੇ ਸਾਡੇ ਨੀਲੇ ਨੂੰ ਵੀ ਅੰਤਰਯਾਮਤਾ ਦੀ ਪ੍ਰਾਪਤੀ ਹੋ ਗਈ। ਇਹ ਪੱਕੀ ਗੱਲ ਜੇ ਇਤਿਹਾਸ ਪੜ੍ਹੋ, ਬਾਬਾ ਜੀ ਨੇ ਘਰੀ ਨੀਲੇ ਦੀ ਲਗਾਮ ਖਿੱਚੀ, ਅੱਗੇ ਹੀ ਨਾ ਵਧੇ, ਛਾਂਟਾ ਮਾਰਿਆ ਅੱਗੇ ਹੀ ਨਾ ਵਧੇ, 2 ਹੋਰ ਸਾਂਟੇ ਮਾਰੇ ਅਗਾਂਹ ਹੀ ਨਾ ਜਾਵੇ। ਬਾਬਾ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ ਭਾਈ ਦਇਆ ਸਿੰਘ ਨੀਲਾ ਗਾਂਹ ਨਹੀਂ ਵਧਦਾ, ਵੇਖ ਕੀ ਹੈ ਅੱਗੇ। ਜਦੋਂ ਭਾਈ ਦਇਆ ਸਿੰਘ ਥੋੜ੍ਹੀ ਅੱਗੇ ਗਏ ਤੇ ਕੀ ਵੇਖਿਆ? ਅੱਗੇ ਤੰਬਾਕੂ ਦੇ ਖੇਤ ਨੇ। ਆਖੋ ਸਤਨਾਮ। ਅੱਗੇ ਤੰਬਾਕੂ ਦੇ ਖੇਤ ਨੇ, ਨੱਕ ਤੇ ਕੱਪੜਾ ਰੱਖ ਲਿਆ। ਵਾਪਸ ਆ ਗਏ ਕੁਝ ਫੁੱਟ ਦੂਰੋਂ ਵੇਖ ਕੇ, ਸੱਚੇ ਪਾਤਸ਼ਾਹ ਅਗਾਂਹ ਤੰਬਾਕੂ ਦੇ ਖੇਤ ਨੇ। ਮਹਾਰਾਜ ਕਹਿੰਦੇ ਅੱਜ ਸਾਡੇ ਨੀਲੇ ਨੂੰ ਨਜਾਇਜ਼ ਕੁੱਟ ਪੈ ਗਈ ਹੈ, ਅੱਜ ਸਾਡੇ ਨੀਲੇ ਨੂੰ ਨਜਾਇਜ਼ ਕੁੱਟ ਪੈ ਗਈ ਹੈ। ਅਸੀਂ ਕਹਿੰਦੇ ਹਾਂ ਗਾਂਹ ਨਹੀਂ ਵੱਧਦਾ, ਭਾਈ ਦਇਆ ਸਿੰਘ ਸਾਡਾ ਨੀਲਾ ਵੀ ਅੰਤਰਜਾਮੀ ਬਣ ਗਿਆ ਜੀ, ਸਾਡਾ ਨੀਲਾ ਵੀ ਅੰਤਰਜਾਮੀ ਬਣ ਗਿਆ, ਰੋਜ਼ ਸਵਾਰੀ ਹੋਣ ਕਰਕੇ, ਸੇਵਾ ਕਰਨ ਕਰਕੇ। ਇਹਨੂੰ ਪਤਾ ਹੈ ਜੇ ਅੱਜ ਮੈਂ ਤੰਬਾਕੂ ਦੇ ਖੇਤਾਂ 'ਚ ਵੜ ਗਿਆ ਸਾਨੂੰ ਲੈ ਕੇ, ਇਹਨੂੰ ਪਤਾ ਕਿ ਜਿੰਨੀ ਮੈਂ ਪਿੱਛੇ ਸੇਵਾ ਕੀਤੀ ਹੈ ਸਾਰੀ ਸੇਵਾ ਨਿਫਲ ਹੋ ਜਾਣੀ ਹੈ ਤੰਬਾਕੂ ਦੇ ਖੇਤਾਂ ਦੀ ਸੰਗਤ ਕਰਕੇ। ਆਖੋ ਸਤਨਾਮ। ਪਾਨ ਸੁਪਾਰੀ ਖਾਧੀਆਂ, ਵੈਸੇ ਤਾਂ ਬੜੀ ਕਿਰਪਾ ਇੱਥੇ ਜਿੰਨੇ ਬੈਠੇ ਨੇ ਇਸ ਲਾਈਨ ਤੋਂ ਪਾਸੇ ਹੀ ਨੇ, ਫਿਰ ਵੀ ਕੋਈ ਪਾਨ ਖਾਂਦਾ ਹੋਵੇ ਤੇ ਉਹਨੂੰ ਬੇਨਤੀ ਹੈ ਕਿ ਕੋੜ ਕਿਰਲੀ ਦਾ ਪੀਸ ਕੇ ਮਸਾਲਾ ਪੈਂਦਾ ਸੁਪਾਰੀ ਵਿੱਚ। ਆਖੋ ਸਤਨਾਮ। ਐਡਾ ਗੰਦਗੀ ਭਰੀਆਂ ਚੀਜ਼ਾਂ ਨੇ। ਦੂਜੀ ਗੱਲ, ਜਿਹਨੂੰ ਗੁਰੂ ਗ੍ਰੰਥ ਸਾਹਿਬ ਨੇ ਕੱਟ ਕਰਤਾ ਹੋਵੇ, ਪਾਨ ਸੁਪਾਰੀ ਖਾਧੀਆਂ, ਮੁੱਖ ਬੀੜੀਆਂ ਲਾਈਆਂ, ਹਰ ਹਰ ਕਦੇ ਨਾ ਚੇਤਿਓ ਜਮ ਪਕੜ ਚਲਾਈਆਂ, ਉਹ ਮੇਰੇ ਧੰਨ ਕਲਗੀਧਰ ਬਾਬਾ ਹੀ ਕਹਿੰਦੇ ਸਾਡੇ ਨੀਲੇ ਨੂੰ ਪਤਾ ਜੇ ਅੱਜ ਕੱਲ ਤੰਬਾਕੂ ਦੇ ਖੇਤਾਂ 'ਚ ਵੜ ਗਿਆ, ਮੇਰੀ ਜਿੰਨੇ ਸਾਲਾਂ ਦੀ ਸੇਵਾ ਸਾਰੀ ਨਿਫਲ ਹੋ ਜਾਣੀ ਹੈ। ਆਖੋ ਸਤਨਾਮ। ਮਹਾਰਾਜ ਦਾ ਨੀਲਾ ਵੀ ਅੰਤਰਜਾਮੀ ਸੀ, ਸਿੱਖਾ ਪਾਣੀ ਵੀ ਨਹੀਂ ਮੈਲਾ ਤੇ ਨੀਲਾ ਵੀ ਪਿਆਸਾ, ਪੀ ਕੇ ਆਇਆ। ਸਤਿਗੁਰੂ ਮੈਨੂੰ ਸਮਝ ਲੱਗੀ ਮੇਰੇ ਕੋਲ ਕਿਉਂ ਨਹੀਂ ਪੀਤਾ? ਮਹਾਰਾਜ ਕਹਿੰਦੇ ਸਾਡਾ ਨੀਲਾ ਵੀ ਅੰਤਰਜਾਮੀ ਹੈ, ਸਿੱਖਾ ਤੂੰ ਅੰਮ੍ਰਿਤ ਨਹੀਂ ਛਕਿਆ, ਗੁਰੂ ਵਾਲਾ ਨਹੀਂ ਬਣਿਆ, ਸਾਡੇ ਨੀਲੋਂ ਵੀ ਨੀਲੇ ਨੂੰ ਵੀ ਪਤਾ ਕਿ ਇੱਕ ਨਿਗੋਰੇ ਦੇ ਹੱਥੋਂ ਮੈਂ ਪਾਣੀ ਪੀ ਲਿਆ ਤੇ ਮੇਰਾ ਜਨਮ ਭ੍ਰਿਸ਼ਟ ਹੋ ਜਾਏਗਾ। ਜਿਹੜੇ ਸਿੱਖ ਨੇ ਬਾਅਦ ਚ ਖੜਿਆ ਉਹ ਅੰਮ੍ਰਿਤਧਾਰੀ ਹੈ, ਤੂੰ ਨਿਗੋਰਾ ਹੈ। ਭਾਈ ਡੱਲੇ ਨੇ ਕਿਹਾ ਬਾਬਾ ਜੀ ਵੇਖ ਲਓ ਮੈਂ ਕਿੰਨੀਆਂ ਜੰਗਾਂ 'ਚ ਹਿੱਸਾ ਲਿਆ, ਪੀੜੀ ਜਿੰਨੀ ਜਗ੍ਹਾ ਦੇ ਦੇਣਾ। ਸਤਿਗੁਰੂ ਕਹਿੰਦੇ ਸੂਈ ਜਿੰਨੀ ਜਗ੍ਹਾ ਵੀ ਨਹੀਂ ਮਿਲਣੀ ਡੱਲਿਆ ਜਦ ਤੱਕ ਤੂੰ ਅੰਮ੍ਰਿਤ ਨਹੀਂ ਛਕਿਆ। ਆਖੋ ਸਤਨਾਮ। ਗੁਰੂ ਵਾਲਾ ਨਹੀਂ ਬਣਿਆ। ਇਸ ਲਈ ਸੰਗਤ ਸਾਰੀ ਨੂੰ ਬੇਨਤੀ ਹੈ, ਜਦੋਂ ਵੀ ਦਿੱਲੀ 'ਚ ਅੰਮ੍ਰਿਤ ਸੰਚਾਰ ਹੋਣਾ, ਆਪਣੇ ਨਾਂ ਲਿਖਾ ਕੇ ਕੇਸੀ ਇਸ਼ਨਾਨ ਕਰਕੇ, ਜਿੰਨੇ ਵੀ ਗੁਰੂ ਵਾਲੇ ਨਹੀਂ ਬਣੇ ਸਭ ਨੇ ਗੁਰੂ ਵਾਲਾ ਬਣਨਾ ਹੈ। ਅਤੇ ਜੇ ਕਿਤੇ ਮੌਜ ਆਵੇ, ਮੌਕਾ ਆਵੇ ਤਾਂ 28 ਤਰੀਕ ਅੰਮ੍ਰਿਤਸਰ, 28 ਫਰਵਰੀ ਨੂੰ ਅੰਮ੍ਰਿਤਸਰ ਅਕਾਲ ਤਖ਼ਤ ਸਾਹਿਬ ਸ਼੍ਰੋਮਣੀ ਕਮੇਟੀ ਅਤੇ ਇਸ ਤਰ੍ਹਾਂ ਆਪਣਾ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਅਤੇ ਨਾਲ ਨਾਨਕਸਰ ਸੰਪਰਦਾ ਤੁਹਾਡੀ ਨਿਮਾਣੀ ਸੁਸਾਇਟੀ ਅੰਮ੍ਰਿਤਸਰ ਦੀਆਂ ਸਭਾ 108 ਘੰਟੇ ਦਾ ਲਗਾਤਾਰ ਪ੍ਰੋਗਰਾਮ ਰੱਖਿਆ ਹੈ ਅਤੇ ਉੱਥੇ 28 ਤਰੀਕ ਨੂੰ 13,000 ਪ੍ਰਾਣੀਆਂ ਦਾ ਅੰਮ੍ਰਿਤ ਸੰਚਾਰ ਹੈ। ਸਭ ਨੂੰ ਬੇਨਤੀ ਹੈ ਜੇ ਸਮਾਂ ਬਣੇ ਗੁਰੂ ਰਾਮਦਾਸ ਦੇ ਦਰ ਦੇ ਦਰਸ਼ਨ ਵੀ ਕਰ ਜਾਣਾ ਅਤੇ ਜਿਨ੍ਹਾਂ ਨਹੀਂ ਅੰਮ੍ਰਿਤ ਛਕਿਆ ਉਹ ਮੋਹਰਾਂ ਵੀ ਲਵਾ ਜਾਣਾ ਗੁਰੂ ਵਾਲੇ ਬਣ ਕੇ ਅਤੇ ਜੇ ਕਿਤੇ ਇੱਥੇ ਉਸ ਤੋਂ ਪਹਿਲੇ ਜਿਵੇਂ ਵੀ ਪ੍ਰੋਗਰਾਮ ਬਣੇ ਕਿਉਂਕਿ ਅੰਮ੍ਰਿਤ ਕੋਈ ਵੰਡਿਆ ਨਹੀਂ ਪੰਜ ਪਿਆਰਿਆਂ ਕੋ ਛਕਣਾ ਹੈ ਜਿੱਥੇ ਵੀ ਆਖੋ ਸਤਨਾਮ ਗੁਰੂ ਵਾਲੇ ਜ਼ਰੂਰ ਬਣੋ। ਦਾਸ ਸੰਗਤ ਕੋਲੋਂ ਬੜੇ ਪਿਆਰ ਦੇ ਨਾਲ ਇਹ ਖਾਹਿਸ਼ ਰੱਖਦਾ ਹੈ ਕਿ ਸੰਗਤ ਬੇਨਤੀ ਪ੍ਰਵਾਨ ਕਰੇਗੀ ਜੇ ਪ੍ਰੀਤਮ ਦਾ ਨਹੀਂ ਬਣਨਾ ਤਾਂ ਕਿਹਦਾ ਬਣਨਾ। ਉਹ ਪ੍ਰੀਤਮ ਜਿਹੜਾ ਇੱਥੇ ਉੱਥੇ ਪ੍ਰਥਕ ਹਰ ਵੇਲੇ ਬਾਂਹ ਫੜਦਾ ਉਹਦੇ ਬਣੋ। ਦਾਸ ਬੇਨਤੀ ਕਰੇਗਾ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਵੀ ਹੱਥ ਖੜੇ ਕਰਕੇ ਪਿਆਰ ਦਾ ਸਬੂਤ ਦੇਣਾ, ਜਿਨ੍ਹਾਂ ਨਹੀਂ ਛਕਿਆ ਉਹਨਾਂ ਵੀ ਹੱਥ ਖੜੇ ਕਰਕੇ ਅੱਜ ਪ੍ਰਣ ਕਰਨਾ ਕਿ ਮੈਂ ਘੱਟ ਤੋਂ ਘੱਟ ਇੱਕ ਮਹੀਨੇ ਦੇ ਅੰਦਰ ਅੰਦਰ ਅੰਮ੍ਰਿਤ ਛੱਕ ਕੇ ਗੁਰੂ ਵਾਲਾ ਬਣ ਜਾਂਗਾ। ਆਖੋ ਸਤਨਾਮ। ਪਹਿਲੇ ਦਾਸ ਹੱਥ ਖੜੇ ਕਰਦਾ ਤੇ ਫਿਰ ਸਾਰੇ ਕਿਰਪਾ ਕਰਿਓ, ਜਿਨ੍ਹਾਂ ਛਕਿਆ ਉਹਨਾਂ ਵੀ ਕਰਨੇ ਨਾਲ। ਬੋਲੇ ਸੋ ਨਿਹਾਲ ਆ ਵਿੱਚੋਂ ਵੇਖ ਲੋ ਰਹਿੰਦੇ ਜੇ ਅਜੇ ਹੈ ਇਹ ਜਰਾ ਵੀਡੀਓ ਘੁਮਾ ਸਾਰੇ ਬੰਨੇ ਬਾਅਦ ਚ ਵੇਖ ਲਾਂਗੇ ਇਹਨਾਂ ਨੂੰ। ਇਹ ਇੱਕ ਸਿੰਘਾਂ ਚੋਂ ਜਕਾਰਾ ਛੱਡੋ ਬਈ ਸ਼ਾਵਾ ਇਹ ਗੱਜ ਕੇ ਬਾਬਾ ਜੀ ਪੜਾਉਂਦੇ ਸੀ ਕਾਵਾਂ ਗਿੱਦੜਾਂ ਤੇ ਗਧਿਆਂ ਦੀ ਜੂਨ ਪੈਣਗੇ ਜਿਨ੍ਹਾਂ ਨੇ ਗੁਰੂ ਨਹੀਂ ਧਾਰਿਆ। ਅਜੇ ਵੀ ਕੋਈ ਰਹਿੰਦਾ ਤੇ ਆਵੇ ਮੈਦਾਨ ਚ ਇਹ ਹੜ ਆਉਂਦਾ ਹੈ ਕਿਸੇ ਵੇਲੇ ਜਿਸ ਹੜ ਚ ਚੰਗੇ ਬੰਦੇ ਵੀ ਆਪਣੇ ਕਮਜ਼ੋਰ ਵੀ ਨਹਾਤੇ ਜਾਂਦੇ ਨੇ। ਆਖੋ ਸਤਨਾਮ। ਸ਼ਾਬਾਸ਼ ਬੀਬੀ ਓ ਤੁਸੀਂ ਜਕਾਰਾ ਨੀ ਕੋਈ ਬੋਲਿਆ। ਬਹੁਤ 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 ਵਧਾਈਆਂ। ਅਸਲੀ ਹੁਣ ਬਰੇਕ ਹੀ ਨਹੀਂ ਲੱਗ ਰਹੀ। ਅਸਲੀ ਸਤਸੰਗ ਉਹ ਹੈ, ਅਸਲੀ ਸਤਸੰਗ ਉਹ ਹੈ ਜਿੱਥੇ ਆ ਕੇ ਸਾਧ ਸੰਗਤ ਜੀਵਨ ਬਣੇ, ਔਗਣ ਖਤਮ ਹੋਣ। ਅਸੀਂ ਤੇ ਇਹਨੂੰ ਅਹਿਮੀਅਤ ਦਿੰਦੇ ਹਾਂ। ਇਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਬਾਹਾਂ ਖੜੀਆਂ ਕਰਕੇ ਇੰਨਾ ਕੀ ਹੁੰਦਾ ਵੀ ਮੈਂ ਮਾਬਾ ਜੀ ਚੰਗੇ ਜੀਵਨ ਦਾ ਪ੍ਰਣ ਲਿਆ ਹੈ, ਗੁਰੂ ਤੁਹਾਡੇ ਕੋਲ ਸੇਵਾ ਲਵੇ। ਬਾਕੀ ਇਹ ਮੈਨੂੰ ਵੀ ਪਤਾ ਹੈ 5-10% ਨੇ ਨਹੀਂ ਹੱਥ ਖੜਾ ਕੀਤਾ। ਆਖੋ ਸਤਨਾਮ। ਸਾਨੂੰ ਪਤਾ ਹੁੰਦਾ ਰਾਗੀਆਂ ਨੂੰ। ਇਸ ਕਰਕੇ ਬੇਨਤੀ ਹੈ, ਮੈਂ ਤਾਂ ਵੀ ਆਪਾਂ ਤਾਂ ਵੀ ਖੁਸ਼ ਹੁੰਦੇ ਹਾਂ ਵੀ ਜਿਨ੍ਹਾਂ ਨੇ ਅਜੇ ਕਿਸੇ ਮਜਬੂਰੀ ਕਰਕੇ ਨਹੀਂ ਹੱਥ ਖੜਾ ਕੀਤਾ, ਲੇਕਿਨ ਮਾੜੀ ਜੀ ਸੱਟ ਉਹਨਾਂ ਨੂੰ ਵੀ ਵੱਜੀ ਹੋਵੇਗੀ। ਤੂੰ ਕਦੋਂ ਮੈਦਾਨ 'ਚ ਆਏਗਾ, ਤੂੰ ਕਦੋਂ ਇਸ ਬੰਨੇ ਆਏਗਾ। ਇਸ ਲਈ ਵਧਾਈਆਂ ਉਹਨਾਂ ਨੂੰ ਵੀ ਨੇ ਜਿਨ੍ਹਾਂ ਨੂੰ ਸੰਗਤ 'ਚ ਆ ਕੇ ਥੋੜ੍ਹਾ ਜਿਹਾ ਚਾਨਣਾ ਹੋਇਆ ਵੀ ਮੈਂ ਪਿੱਛੇ ਹਾਂ। ਆਖੋ ਸਤਨਾਮ। ਬਾਕੀ ਇਹ ਨਹੀਂ ਸਮਝ ਲੱਗਦੀ ਅੰਮ੍ਰਿਤ ਛਕਣਾ ਕੋਈ ਔਖਾ ਤਾਂ ਹੈ ਹੀ ਨਹੀਂ। ਕੀ ਹੈ ਕਿ ਆਪਾਂ ਸ਼ਰਾਬ ਪੀਂਦੇ ਹਾਂ ਕਿ ਮਾਸ ਖਾਂਦੇ ਹਾਂ ਕਿ ਵਾਲ ਕੱਟਦੇ ਹਾਂ ਕਿ 5 ਬਾਣੀਆਂ ਨੂੰ ਬੜਾ 10 ਘੰਟੇ ਲੱਗਦੇ ਪੜ੍ਹਦੇ ਹਾਂ। ਆਖੋ ਸਤਨਾਮ। ਕੋਈ ਐਸਾ ਬੜਾ ਵੱਡਾ ਹਊਆ ਨਹੀਂ ਹੈ। ਇਸ ਲਈ ਆਪਾਂ ਸਾਰਿਆਂ ਨੇ ਡਟ ਕੇ ਇਹ ਮਨ ਵੇਚਣ ਦੀ ਤੀਜੀ ਨਿਸ਼ਾਨੀ ਨੂੰ ਅਪਣਾਉਣਾ ਹੈ। ਇਹ ਪੰਕਤੀ ਪੜ੍ਹ ਕੇ ਫਿਰ ਗੁਰਮੁਖ ਪਿਆਰੇ ਆਓ, ਬੜੇ ਪਿਆਰ ਦੇ ਨਾਲ ਇਹ ਪੰਕਤੀ ਪੜ੍ਹੀਏ, ਫਿਰ ਅਗਲਾ ਪ੍ਰੋਗਰਾਮ ਆਪ ਜੀ ਸਰਵਨ ਕਰਿਓ ਜੀ।
ਮਨ ਵੇਚੇ ਸਤਿਗੁਰ ਕੇ ਮਨ ਵੇਚੇ ਸੇਵਕ ਕੇ ਕਾਰਜ ਰਾਸ ਤਿਸ ਸੇਵਕ ਕੇ ਕਾਰਜ ਰਾਸ ਜੇ ਮਨ ਵੇਚੇ ਸਤਿਗੁਰ ਕੇ ਪਾਸ ਮਨ ਵੇਚੇ ਸਤਿਗੁਰ ਕੇ ਪਾਸ।